ਕਨੋਹੇ ਦੀਆਂ ਖਾਸ ਸਾਖੀਆਂ। ਜਵਾਨੀ ਮਾਈ ਭਾਗ ਭਰੀ ਜੀ। ਪਹਿਲੀ ਸਾਖੀ, ਇੱਕ ਵਾਰੀ ਸਾਰੇ ਇਲਾਕੇ ਵਿੱਚ ਮੀਂਹ ਨਾ ਪੈਣ ਕਰਕੇ ਬਹੁਤ ਔਖਿਆਈ ਹੋ ਗਈ, ਟੋਭੇ ਸੁੱਕ ਗਏ, ਪੱਠੇ ਦੀ ਬਹੁਤ ਕਮੀ ਹੋ ਗਈ ਅਤੇ ਖੂਹਾਂ ਵਿੱਚ ਵੀ ਪਾਣੀ ਘੱਟ ਗਿਆ। ਕਈ ਨਗਰਾਂ ਦੇ ਲੋਕ ਇਕੱਠੇ ਹੋ ਕੇ ਆਏ ਅਤੇ ਬੇਨਤੀ ਕੀਤੀ। ਸੰਤ ਮਹਾਰਾਜ ਨੇ ਫਰਮਾਇਆ, ਗੁਰੂ ਮਹਾਰਾਜ ਪਾਸ ਸੱਚੇ ਦਿਲ ਅਰਦਾਸਾ ਕਰੋ, ਮੀਂਹ ਜ਼ਰੂਰ ਪੈ ਜਾਏਗਾ। ਸੋ ਐਸਾ ਹੀ ਹੋਇਆ, ਚੰਗੀ ਬਾਰਿਸ਼ ਹੋ ਗਈ। ਦੂਜੀ, ਭਾਈ ਕਿਰਪਾਲ ਸਿੰਘ ਜੀ ਆਪ ਜੀ ਦੇ ਸੇਵਕਾਂ ਵਿੱਚੋਂ ਸੀ। ਉਸ ਨੂੰ ਰਾਤ ਨੂੰ ਸ਼ਹੀਦ ਫੌਜਾਂ ਜਾਂਦੀਆਂ ਦਿਸੀਆਂ, ਉੱਥੋਂ ਉਹ ਡਰ ਗਿਆ। ਸੰਤ ਮਹਾਰਾਜ ਨੂੰ ਦੱਸਿਆ, ਆਪ ਨੇ ਫਰਮਾਇਆ, ਡਰਨ ਦੀ ਕੋਈ ਲੋੜ ਨਹੀਂ, ਸ਼ਹੀਦ ਫੌਜਾਂ ਗੁਰੂ ਜੀ ਦੇ ਹੁਕਮ ਵਿੱਚ ਵਿਚਰਦੀਆਂ ਹਨ, ਐਬੀ ਨੂੰ ਤਾੜਦੀਆਂ ਹਨ ਅਤੇ ਭਗਤਾਂ ਦਾ ਭਰੋਸਾ ਵਧਾਉਂਦੀਆਂ ਹਨ। ਤੀਜੀ ਸਾਖੀ, ਕਨੋਹੇ ਵਿੱਚ ਸਰਦਾਰ ਸ਼ਾਮ ਸਿੰਘ ਬ੍ਰਾਹਮਣ ਦੇ ਘਰ ਪ੍ਰਸ਼ਾਦ ਛਕਣ ਸੰਤ ਜੀ ਕੁਛ ਪ੍ਰੇਮੀਆਂ ਨਾਲ ਗਲੀ ਵਿੱਚੋਂ ਦੀ ਜਾ ਰਹੇ ਸਨ ਤਾਂ ਭਾਈ ਨੇ ਹੜੇ ਕੱਢੇ। ਆਪ ਕਈ ਚਿਰ ਤੋਂ ਬਿਮਾਰ ਸੀ, ਨਾ ਰਾਜੀ ਹੋਵੇ ਤੇ ਨਾ ਸਰੀਰ ਛੁੱਟੇ। ਸੰਤ ਜੀ ਦਿਆਲ ਹੋਏ ਤੇ ਕਿਹਾ, ਵਾਹਿਗੁਰੂ 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 ਕਰੀ ਚੱਲ, ਉਸਦੀ ਮਿਹਰ ਹੋਵੇਗੀ। ਸੋ ਉਸੇ ਸ਼ਾਮ ਉਸਦਾ ਸਰੀਰ ਛੁੱਟ ਗਿਆ ਤੇ ਦੁੱਖ ਕੱਟੇ ਗਏ। ਚੌਥੀ ਸਾਖੀ, ਮਾਈ ਭਾਗ ਭਰੀ ਨੇ ਕਿਹਾ ਕਿ ਆਪ ਦੇ ਆਰਾਮ ਵਿੱਚ ਖਲਲ ਪੈਂਦਾ ਹੈ, ਬੱਚੇ ਸ਼ੋਰ ਕਰਦੇ ਹਨ। ਤਾਂ ਸੰਤ ਜੀ ਨੇ ਫਰਮਾਇਆ, ਇਹਨਾਂ ਬੱਚਿਆਂ ਦੀ ਆਵਾਜ਼ ਦਵੈਤ ਤੋਂ ਰਹਿਤ ਹੈ ਤੇ ਇਹ ਰੱਬ ਦੀ ਆਵਾਜ਼ ਹੈ, ਸਾਡਾ ਦਿਲ ਹੋਰ ਪਰਚਦਾ ਹੈ। ਪੰਜਵੀਂ ਸਾਖੀ, ਮਾਈ ਭਾਗ ਭਰੀ ਨੇ ਕਿਹਾ, ਮਹਾਰਾਜ ਸਵੇਰੇ ਦੁੱਧ ਰਿੜਕਦੀ ਹਾਂ ਤੇ ਇਹ ਦੁੱਧ ਰਿੜਕਣ ਦੀ ਆਵਾਜ਼ ਆਪ ਦੇ ਭਜਨ ਵਿੱਚ ਵਿਘਨ ਪਾਉਂਦੀ ਹੈ। ਸੰਤ ਜੀ ਨੇ ਫਰਮਾਇਆ, ਅਸੀਂ ਇਸ ਆਵਾਜ਼ ਨਾਲ ਆਪਣੀ ਤਾਰ ਜੋੜ ਲੈਂਦੇ ਹਾਂ ਤੇ ਆਨੰਦ ਮਾਣਦੇ ਹਾਂ, ਕੋਈ ਡਰ ਨਹੀਂ। ਛੇਵੀਂ ਸਾਖੀ, ਭਾਈ ਵਜ਼ੀਰ ਸਿੰਘ ਦੇ ਮਕਾਨ ਦੇ ਪਾਸ ਇੱਕ ਖੂਹ ਸੀ, ਉਸਦਾ ਪਾਣੀ ਮਿੱਠਾ ਨਹੀਂ ਸੀ। ਸੰਤ ਜੀ ਮਹਾਰਾਜ ਦੀ ਇੱਕ ਨਿਗਾਹ ਹੋ ਗਈ ਤੇ ਫਰਮਾਇਆ, ਇਹ ਬਹੁਤ ਮਿੱਠਾ ਪਾਣੀ ਹੈ, ਅੱਗੇ ਤੋਂ ਪਾਣੀ ਮਿੱਠਾ ਹੀ ਖੂਹ ਵਿੱਚੋਂ ਆਵਣ ਲੱਗ ਪਿਆ। ਸਾਖੀ ਨੰਬਰ 7, ਸੰਤ ਜੀ ਨੇ ਬਾਹਰ ਵਾਰ ਇੱਕ ਬੋਲੀ ਪੁੱਟੀ, ਕਾਫੀ ਮਿਹਨਤ ਕਰਦੇ ਰਹਿਣ ਪਰ ਪਾਣੀ ਨਿਕਲ ਆਇਆ ਤੇ ਉਸ ਬੋਲੀ ਦਾ ਲੋਕਾਂ ਨੂੰ ਬਹੁਤ ਆਰਾਮ ਹੋ ਗਿਆ, ਇਸ਼ਨਾਨ ਵੀ ਕਰਨ ਤੇ ਕੱਪੜੇ ਵੀ ਧੋ ਲੈ ਜਾਵਣ। ਸਾਖੀ 8, ਸੰਤ ਜੀ ਨੇ ਨੇੜੇ ਦੀ ਕਸ ਵਿੱਚ ਉਸ ਕੁਛ ਦਿਨ ਉਦਮ ਕਰਦੇ ਰਹੇ ਤੇ ਆਖਿਰ ਆਪ ਜੀ ਨੇ ਇੱਕ ਗੁਫਾ ਤਿਆਰ ਕਰ ਲਈ। ਆਪ ਅਕਸਰ ਉਸ ਵਿੱਚ ਆ ਬੈਠਦੇ ਤੇ ਸਾਰਾ ਦਿਨ ਰਾਤ ਭਜਨ ਵਿੱਚ ਮਸਤ ਰਹਿੰਦੇ। ਸਰਦਾਰ ਕਰਤਾਰ ਸਿੰਘ ਔਜਲਾ, ਰਿਟਾਇਰਡ ਹੈੱਡ ਮਾਸਟਰ ਗੜ੍ਹਦੀ ਕਲਾ ਦਾ ਬਿਆਨ। 1922 ਵਿੱਚ ਮੈਂ ਰਣਧੀਰ ਕਾਲਜ ਕਪੂਰਥਲਾ ਵਿੱਚ FA ਵਿੱਚ ਪੜ੍ਹ ਰਿਹਾ ਸੀ ਤੇ ਖਾਲਸਾ ਯੰਗ ਮੈਨ ਐਸੋਸੀਏਸ਼ਨ ਦਾ ਸਕੱਤਰ ਸੀ। ਸੰਤ ਅਤਰ ਸਿੰਘ ਜੀ ਮਹਾਰਾਜ ਮਹਾਰਾਜਾ ਕਪੂਰਥਲਾ ਦੇ ਮਹਿਮਾਨ ਸਨ, ਜਥਾ ਕੀਰਤਨੀ ਆਪ ਜੀ ਦੇ ਨਾਲ ਸੀ। ਮੇਰੀ ਬਤੌਰ ਸਕੱਤਰ ਆਪ ਜੀ ਦੇ ਸੇਵਾ ਸੰਭਾਲ ਦੀ ਡਿਊਟੀ ਲੱਗੀ ਹੋਈ ਸੀ। ਰਾਤ ਨੂੰ ਆਪ ਜੀ ਦੇ ਕਮਰੇ ਵਿੱਚ ਹੀ ਮੈਂ ਸੌਂਦਾ ਸੀ। ਇੱਕ ਦਿਨ ਅੱਧੀ ਰਾਤ ਮੈਨੇ ਵੇਖਿਆ ਸੰਤ ਮਹਾਰਾਜ ਚਾਰਪਾਈ ਤੇ ਬੈਠੇ ਹਨ। ਮੈਨੇ ਮੋਮਬੱਤੀ ਜਗਾ ਦਿੱਤੀ। ਸੰਤ ਜੀ ਮਹਾਰਾਜ ਨੇ ਫਰਮਾਇਆ, ਕਾਕਾ ਮੋਮਬੱਤੀ ਬਲਦੀ ਉੱਪਰ ਉਂਗਲੀ ਰੱਖ। ਮੈਂ ਉਂਗਲੀ ਧਰੀ ਹੀ ਸੀ ਕਿ ਮਹਾਰਾਜ ਜੀ ਨੇ ਮੇਰਾ ਹੱਥ ਪਰੇ ਕਰ ਦਿੱਤਾ ਤੇ ਫਰਮਾਇਆ, ਅਗਨੀ ਨੇ ਉਂਗਲੀ ਸਾੜ ਦੇਣੀ ਸੀ। ਮੈਨੇ ਕਿਹਾ, ਹਾਂਜੀ। ਆਪ ਨੇ ਫਰਮਾਇਆ, ਅੱਜ ਕੱਲ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸੱਚਾ ਗੁਰੂ ਨਹੀਂ ਸਮਝਦੇ, ਵਰਨਾ ਇਸਦਾ ਉਪਦੇਸ਼ ਮਨ ਨੂੰ ਪੂਰਨ ਸ਼ਾਂਤੀ ਬਖਸ਼ਦਾ ਹੈ। ਇਹ ਮਨ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਅਗਨੀ ਨਾਲ ਸੜ ਰਿਹਾ ਹੈ। ਸਰਦਾਰ ਨਗਿੰਦਰ ਸਿੰਘ ਮਾਨ, ਸਪੁੱਤਰ ਸਰਦਾਰ ਸ੍ਰੇਸ਼ਟ ਸਿੰਘ ਮਾਨ ਸੰਗਰੂਰ, ਉਹਨਾਂ ਦਾ ਬਿਆਨ। ਪਹਿਲੀ ਵਾਰੀ ਸੰਗਰੂਰ ਵਿੱਚ ਸੰਤ ਮਹਾਰਾਜ ਮੇਰੇ ਪਿਤਾ ਜੀ ਦੀ ਕੋਠੀ ਆਏ ਤੇ ਅਖੰਡ ਪਾਠ ਕੀਤਾ ਸੀ, ਸ਼ਾਇਦ 1908 ਸੀ। ਪਿਤਾ ਜੀ ਨਾਲ ਪ੍ਰੇਮ ਹੋ ਗਿਆ। ਮੇਰੇ ਦਾਦਾ ਸਰਦਾਰ ਉੱਤਮ ਸਿੰਘ ਜੀ ਨੇ ਵੀ ਦਰਸ਼ਨ ਕੀਤੇ ਹੋਏ ਸਨ। ਇੱਕ ਵਾਰੀ ਮਹਾਰਾਜ ਜੀ ਮਾਈ ਸਾਹਿਬ ਪਾਸ ਮਹਾਰਾਜਾ ਸੰਗਰੂਰ ਦੇ ਮਹਿਲਾਂ ਵਿੱਚ ਅਖੰਡ ਪਾਠ ਕਰ ਰਹੇ ਸਨ ਤੇ ਪਿਤਾ ਜੀ ਸਰਦਾਰ ਜੋੜੀ ਸਨ। ਮੈਂ 6 ਕੁ ਸਾਲ ਦਾ ਪਿਤਾ ਜੀ ਪਾਸ ਖੜਾ ਸੀ ਤੇ ਮਹਾਰਾਜ ਜੀ ਨੇ ਪੁੱਛਿਆ, ਇਹ ਕਾਕਾ ਆਪ ਦਾ ਹੈ? ਪਿਤਾ ਜੀ ਨੇ ਉੱਤਰ ਦਿੱਤਾ, ਜੀ ਮਹਾਰਾਜ। ਤਾਂ ਸੰਤ ਮਹਾਰਾਜ ਨੇ ਮੇਰੇ ਸਿਰ ਤੇ ਹੱਥ ਰੱਖਿਆ ਤੇ ਪਿਤਾ ਜੀ ਨੇ ਫਰਮਾਇਆ, ਟੇਕ ਮੱਥਾ। ਮੈਨੇ ਮੱਥਾ ਟੇਕ ਕੇ ਉੱਪਰ ਨੂੰ ਝਾਕਿਆ। ਸੰਤ ਮਹਾਰਾਜ ਜੀ ਬਹੁਤ ਲੰਮੇ, ਐਨਕ ਲੱਗੀ ਹੋਈ ਸੀ। ਉਸ ਸੀਸ ਪਰ ਹੱਥ ਦਾ ਰੱਖਣਾ ਤੇ ਮਹਾਰਾਜ ਜੀ ਦਾ ਉਹ ਜਲਾਲ ਭਰਿਆ ਚਿਹਰਾ मैं नहीं भुल सकता। फिर वड्डे भाई बचित्र सिंह दा आनंद कारज संत महाराज जी ने कराया। बरात गई धूड़कोट जिला लुधियाना, सरदार करतार सिंह रईस दे उत्थे अमृत प्रचार होया तां मैंने भी अमृत छक लिया। 1925 जां 1926 दा जिक्र है। उस समय महाराज जी ने संत बिशन सिंह कांजला वल मुख करके मेरे बारे फरमाया, ये गुरु दा सिख है, चंगा भजन करेगा, गुरु दी मेहर ये असीस कम आ रही है। उस बरात विच मास शराब बिल्कुल नहीं वरत्या गया, भावें दोनों खानदान चंगे प्रसिद्ध ते धनी सन, संत महाराज दा इतना भारी प्रभाव सी। जवानी भाई ध्यान सिंह जी, संत जी अपनी वड्डी भैन बेबे रतन कौर जी पास जवाहर की गए हुए सन, जो भाई बाघ सिंह राजपूत नाल व्याही हुई सी। बाजरे की फसल नूं करा लग गया तां लोकां ने भाई ध्यान सिंह नूं, जो बेबे जी दा बड़ा लड़का सी, कहा कि तेरा मामा संत है, वह पास करा हटाउण दी दवाई है। ध्यान संत जी नूं खेत विच लै गया ते कहा कि दवाई लाओ ते करा हटा दिओ। संत जी ने ध्यान सिंह नूं कंधे ते बिठा लिया ते उच्ची सारी बोल मारिया, उड जा करिया मामे दे कंधे भण जा चढ़िया, तां सच्ची मुच्ची करा नास हो गया ते खेती हरी भरी हो गई। लड़की दा लिया होया पैसा मोड़ना। संत महाराज लुधियाने दे इलाके विच प्रचार कर रहे सन। एक जमींदार ने तरला मारिया कि मैं गरीब सिख हाँ, मेरी लड़की दे आनंदपुर माजरा नगर जो लोडूवाल पास इस इलाके जिले विच है, दर्शन दिओ। संत जी ने पूछा कि लड़की दा पैसा तां नहीं वसूलिया? उसने कहा नहीं जी। संत जी ने वचन कर लिया ते समय से जथे समेत पुज के कीर्तन शुरू कर दिता, धारना लाई। किते पुल के न पाप कमा लई, कानी दे विच पीर देंगे, किते पुल के न पाप कमा लई, कानी दे विच पीर देंगे। संगत भी सजी बैठी सी। महाराज ने दसिया पाप ते कई किस्म दे हन, पर लड़की दा पैसा लेना महापाप है। लड़की दा बाप खड़ा होके उच्ची उच्ची रोन लग पिया, महाराज जी मैं पापी हाँ, मैनू बख्शो, मैं तां 1600 रुपए लड़की दे बाप पासों लै चुका हाँ ते आप पास भी झूठ बोलिया है। 1200 रुपए नकदी घर पए सन, वह लिया के लड़के दे बाप सामने रख दिते ते वचन किया कि 400 भी मोड़ देंगा, पर नगर दे एक अमीर सिख ने उस वेले 400 अपने घरों लिया के लड़के दे बाप पास रख दिते। सारी संगत पर पापा दे भय दा डूंगा असर होया ते संत जी महाराज की जय जयकार हो गई। सोढ़ी प्रताप सिंह सपुत्र सरदार किशन सिंह नगर जंड मुतसल अहमदगढ़ जिला लुधियाना का कहना, मेरा ढाडी जथा सी ते मेरा छोटा भाई सोढ़ी करतार सिंह मेरे नाल हुंदा सी। 1926 ईस्वी की गल है। मेहरन नगर विच शाम दे दीवान विच असी मस्से रंगण का प्रसंग सुना रहे सी। संत महाराज ताबे बैठे हुए सन। प्रबंधक प्रेमी ने संत जी नूं बेनती कीती कि महाराज जी आप कीर्तन आरंभ करो। संत जी ने उच्ची सारी फरमाया, भाई मस्से रंगण नूं हुण मार ही लैण दिओ। इह इतिहास ठीक सुना रहे हन। आप जी ने इथों जंड आउण दा वचन कीता, पर रस्ते विच संगतां ने रसील ते रताला तिन दिन रोक लिया ते प्रचार करके जंड पुजे। 3 दिन ही साढ़े नगर रहे, अमृत प्रचार हुंदा रहा, पर कच्छे मुक गए। पंडित नौनिहाल सिंह दी बेनती करन पर आप जी दी भैणी रोडे चले गए, जो नेड़े ही है। अगले दिन मैंने हकीम राम सिंह दे उद्दम नाल कच्छियां दा प्रबंध करके ते रस्त नगर विच इकट्ठी करके कड़ाह प्रसाद बना के सजे हुए दीवान विच जा रखिया। इकट्ठे ही 70 कु माई भाई मत्था टेक के जाके बैठ गए। संत महाराज जी कीर्तन कर रहे सन। आप जी ने देग रखदिया ते इकट्ठी संगत नूं मत्था टेकदिया वेख्या तां आप जी ने पुछया, ये देग कित्थों लियाए हो? तां दास ने खड़े होके बेनती कीती, महाराज जी ਸੀ ਅਸੀਂ ਆਪਣੇ ਨਗਰ ਜੰਡ ਤੋਂ ਹੀ ਬਣਾ ਲਿਆਏ ਹਾਂ। 70 ਮਾਈ ਭਾਈ ਅਮਰ ਛਕ ਨੂੰ ਰਹਿ ਗਏ ਸਨ, ਕੱਛਾਂ ਦਾ ਪ੍ਰਬੰਧ ਕਰ ਲਿਆ ਹੈ, ਇੱਥੇ ਅੱਜ ਅਮਰ ਛਕਾਂਗੇ, ਇਸ ਲਈ ਹਾਜ਼ਰ ਹੋਏ ਹਾਂ, ਆਪ ਜੀ ਨੇ ਜ਼ਰੂਰ ਕਿਰਪਾ ਕਰਨੀ। ਸੰਤ ਜੀ ਮਹਾਰਾਜ ਜੀ ਬਹੁਤ ਖੁਸ਼ ਹੋਏ, ਬਹੁਤ ਖੁਸ਼ ਹੋਏ ਅਤੇ ਫਰਮਾਇਆ ਬਹੁਤ ਅੱਛਾ ਸੋਚਿਆ ਅਤੇ ਬਹੁਤ ਹੀ ਅੱਛਾ ਕਰਿਆ। ਜੰਡ ਦੀ ਸੰਗਤ ਅੰਮ੍ਰਿਤ ਛਕ ਕੇ ਵਾਪਸ ਆ ਗਈ। ਆਪ ਜੀ ਨੂੰ ਕਈ ਨਗਰਾਂ ਦੀ ਸੰਗਤਾਂ ਨੇ ਬੇਨਤੀ ਕੀਤੀ, ਪਰ ਆਪ ਜੀ ਇੱਥੋਂ ਭੁੱਖੋਵਾਲ ਗਏ, ਉੱਥੋਂ ਭਾਗੋਵਾਲ ਗਏ, ਜਿੱਥੋਂ ਫੱਲਿਆਲ ਆ ਗਏ ਅਤੇ ਫਿਰ ਨੰਗਲੀ ਪ੍ਰਚਾਰ ਕਰਦੇ ਹੋਏ ਗੁਰਸਾਗਰ ਮਸਤੁਆਣੇ ਮੁੜ ਆਏ ਸਨ। ਇਹ ਦੋ ਸਾਖੀਆਂ ਜਵਾਨੀ ਭਾਈ ਸੰਤਾ ਸਿੰਘ ਚੀਮਾ ਨਿਵਾਸੀ, ਪਹਿਲੀ ਸਾਖੀ ਪਿੰਡ ਹੀਰੋ ਜੋ ਚੀਮੇ ਦੇ ਨਜ਼ਦੀਕ ਹੈ ਵਿੱਚ ਸੰਤ ਬੱਗਾ ਸਿੰਘ ਭਗਵੇਂ ਕੱਪੜੇ ਰੱਖਦੇ, ਗਾਤੀ ਜਿਹੀ ਬੰਨ੍ਹ ਛੱਡਦੇ, ਇਹ ਹਰਿਦੁਆਰ ਬਹੁਤ ਚਿਰ ਰਹੇ ਸਨ। ਕੱਦ ਛੋਟਾ, ਚਿਹਰੇ 'ਤੇ ਨੂਰ ਰਹਿੰਦਾ, ਚੰਗੇ ਭਜਨੀਕ ਸਨ। ਸੰਤ ਮਹਾਰਾਜ ਦਰਸ਼ਨ ਕਰਨ ਆਏ, ਚੀਮੇ ਆਏ, ਦੀਵਾਨ ਸੁਣਿਆ ਅਤੇ ਗੁਰਬਾਣੀ ਦਾ ਰਸ ਪੰਨਾ ਕੀਰਤਨ ਸੁਣ ਕੇ ਬਹੁਤ ਪ੍ਰਸੰਨ ਹੋਏ। ਆਪ ਨੇ ਸੰਤ ਮਹਾਰਾਜ ਨੂੰ ਜੱਥੇ ਸਮੇਤ ਹੀਰੇ ਦਰਸ਼ਨ ਦੇਣ ਲਈ ਬੇਨਤੀ ਕੀਤੀ। ਸੰਤ ਜੀ ਨੇ ਜਾਣਾ ਮੰਨ ਲਿਆ। ਸੰਤ ਜੀ ਜੱਥੇ ਸਮੇਤ ਹੀਰੋ ਗਏ, ਦੀਵਾਨ ਪਿੱਛੋਂ ਆਪ ਨੇ ਸੰਤ ਬੱਗਾ ਸਿੰਘ ਨੂੰ ਪ੍ਰੇਮ ਕਰਦਿਆਂ ਜੱਫੀ ਵਿੱਚ ਲੈ ਲਿਆ ਅਤੇ ਅੰਮ੍ਰਿਤ ਛਕ ਲੈਣ ਲਈ ਕਿਹਾ। ਉਸਨੇ ਕਿਹਾ, ਧੰਨ ਭਾਗ, ਪਰ ਆਪ ਕਿਰਪਾ ਕਰਕੇ ਆਪਣੀ ਹੱਥੀਂ ਅੰਮ੍ਰਿਤ ਛਕਾਓ। ਅੰਮ੍ਰਿਤ ਛੱਕ ਕੇ ਆਪ ਤਿਆਰ ਬਰ ਤਿਆਰ ਹੋ ਗਏ, ਜਿਨ੍ਹਾਂ ਨੇ ਇਲਾਕੇ ਵਿੱਚ ਬਹੁਤ ਪ੍ਰਚਾਰ ਕੀਤਾ। ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਇਸ ਨਗਰ ਵਿੱਚ ਚਰਨ ਪਾਏ ਹੋਏ ਸਨ, ਸੋ ਆਪ ਨੇ ਸੰਤ ਜੀ ਮਹਾਰਾਜ ਦਾ ਬਚਨ ਮੰਨ ਕੇ ਇਸ ਗੁਰਦੁਆਰੇ ਨੂੰ ਸੋਹਣਾ ਬਣਵਾਇਆ। ਇੱਥੇ 120 ਚਾਰਪਾਈਆਂ ਅਤੇ 120 ਹੀ ਸਰਦੀ ਦੇ ਬਿਸਤਰੇ ਹਨ। 100 ਦੇ ਕਰੀਬ ਵਿਦਿਆਰਥੀ ਆਦਿ ਪੜ੍ਹਨ ਲਈ ਅੱਡੋ ਅੱਡ ਗੁਰਬਾਣੀ ਪੜ੍ਹਾਉਣ ਅਤੇ ਕੀਰਤਨ ਸਿਖਾਉਣ ਲਈ ਮਾਸਟਰ ਰੱਖੇ ਹੋਏ ਹਨ। ਲੰਗਰ ਚੱਲਦਾ ਹੈ। ਸੰਤ ਬੱਗਾ ਸਿੰਘ ਜੀ ਦੀ ਸਾਰੇ ਇਲਾਕੇ ਵਿੱਚ ਚੰਗੀ ਮਾਨਤਾ ਹੋ ਗਈ ਸੀ। ਵਿਵਾਹ ਵਾਲੇ ਮੁੰਡੇ ਪਾਸੋਂ ਢੋਲਕੀ ਵਜਵਾਈ, ਦੂਜੀ ਸਾਖੀ ਇਹ ਹੈ। ਮਿਤੀ ਫੱਗਣ ਸੁਦੀ ਚੌਥ 1969 ਬਿਕਰਮੀ ਨੂੰ ਮੇਰਾ ਭਾਈ ਸੰਤਾ ਸਿੰਘ ਸੁਪੁੱਤਰ ਭਾਈ ਨਾਰਾਇਣ ਸਿੰਘ ਚੀਮਾ ਨਗਰ ਵਾਲੇ ਦਾ ਵਿਵਾਹ ਸੀ। ਜਨੇਤ 250 ਦੀ ਰਾਮਗੜ੍ਹ ਗਈ, ਜੋ ਚੀਮੇ ਤੋਂ 12 ਕੋ ਵਾਟ 'ਤੇ ਹੈ। ਬਹੁਤ ਸਾਰੇ ਰੱਥ ਅਤੇ 70 ਊਠ ਅਤੇ ਘੋੜੇ ਸਨ। ਸੰਤ ਮਹਾਰਾਜ ਜੀ ਨਾਲ ਗਏ। ਨਗਰ ਵਿੱਚ ਵੜਦਿਆਂ ਹੀ ਸੰਤ ਮਹਾਰਾਜ ਜੀ ਨੇ ਭਾਈ ਮੁਕੰਦ ਸਿੰਘ ਨੂੰ ਕਿਹਾ, ਜੋ ਸੰਤ ਜੀ ਨਾਲ ਫੌਜ ਵਿੱਚ ਰਿਹਾ ਸੀ, ਕਿ ਕੀ ਰਥਾਂ ਅਤੇ ਘੋੜਿਆਂ ਨੂੰ ਭਜਾਉਣ ਨਾਲ ਕੋਈ ਜਵਾਕ ਹੇਠਾਂ ਆ ਜਾਣ ਦਾ ਡਰ ਰਹਿੰਦਾ ਹੈ? ਜਨੇਤ ਗੁਰਸਿੱਖਾਂ ਵਾਲੀ ਹੀ ਜਪਣੀ ਚਾਹੀਦੀ ਹੈ। ਆਪ ਸਭ ਨੂੰ 2-4 ਕਰ ਦਿਓ, 2-4 ਕਰ ਦਿਓ, ਯਾਨੀ 2-2 ਦੀ ਜਾਂ 4-4 ਦੀ ਕਤਾਰ ਵਿੱਚ ਕਰ ਦਿਓ। ਇਸੇ ਤਰ੍ਹਾਂ ਹੀ ਜਨੇਤ ਬਹੁਤ ਲੰਬੇ ਜਲੂਸ ਵਾਂਗੂ ਟਿਕਾਣੇ 'ਤੇ ਪੁੱਜੀ। ਗੁਰੂ ਮਹਾਰਾਜ ਦਾ ਪ੍ਰਕਾਸ਼ ਸੀ, ਸੰਤ ਮਹਾਰਾਜ ਹਜ਼ੂਰੀ ਵਿੱਚ ਸੱਜ ਗਏ। ਰਾਗੀ ਕਲਿਆਣ ਸਿੰਘ ਜੀ ਕਿਤੇ ਪਿੱਛੇ ਰੁਕ ਗਏ। ਹੁਣ ਢੋਲਕੀ ਵਜਾਉਣ ਵਾਲਾ ਕੋਈ ਨਹੀਂ ਸੀ। ਸੰਤ ਜੀ ਨੇ ਫਰਮਾਇਆ, ਭਾਈ ਜਲਸਿਆਂ ਆਦਿਕ ਵਿੱਚ ਕੋਈ ਢੋਲਕੀ ਵਜਾਉਂਦੇ ਹੋ? ਕੋਈ ਇੱਥੇ ਵੀ ਆ ਕੇ ਦੀਵਾਨ ਵਿੱਚ ਵਜਾਓ। ਕਿਸੇ ਨੇ ਕਿਹਾ, ਮਹਾਰਾਜ ਇਹ ਸੰਤਾ ਸਿੰਘ ਵਿਵਾਹ ਵਾਲਾ ਲੜਕਾ ਹੀ ਸੋਹਣੀ ਢੋਲਕੀ ਵਜਾਉਂਦਾ ਹੈ। ਤਾਂ ਸੰਤ ਜੀ ਨੇ ਹੁਕਮ ਕੀਤਾ, ਭਾਈ ਸੰਤਾ ਸਿੰਘ ਸ਼ਰਮ ਨਾ ਕਰੋ, ਗੁਰੂ ਦਾ ਕੀਰਤਨ ਹੋ ਰਿਹਾ ਹੈ, ਵਜਾਓ ਢੋਲਕੀ। ਮੈਨੇ ਬਚਨ ਮੰਨ ਕੇ ਢੋਲਕੀ ਬਹੁਤ ਚੰਗੀ ਵਜਾਈ ਤੇ ਚੰਗਾ ਰਸ ਵੱਜਾ। ਰਾਗੀ ਕਲਿਆਣ ਸਿੰਘ ਦੇ ਆ ਜਾਣ ਪਰ ਉਸਨੇ ਢੋਲਕੀ ਫੜ ਲਈ। ਸਵੇਰੇ ਆਸਾ ਦੀ ਵਾਰ ਦੇ ਕੀਰਤਨ ਪਿੱਛੋਂ ਆਨੰਦ ਸੰਤ ਮਹਾਰਾਜ ਨੇ ਪੜਾਇਆ ਤੇ ਸੰਖੇਪ ਪਰ ਬਹੁਤ ਸੁੰਦਰ ਉਪਦੇਸ਼ ਜੋੜੀ ਨੂੰ ਦਿੱਤਾ ਤੇ ਬਹੁਤ ਅਸੀਸਾਂ ਦਿੱਤੀਆਂ। ਜਨੇਤ ਬਹੁਤ ਜ਼ਿਆਦਾ ਸੀ, ਲੜਕੀ ਵਾਲਾ ਘਬਰਾ ਗਿਆ ਤੇ ਚਾਹੇ ਜਨੇਤ ਹੋਰ ਰਾਤ ਨਾ ਰਹੇ। ਨਗਰ ਹਲੇ ਚਾਹਣ ਕਿ ਚੰਗਾ ਸਤਸੰਗ ਬਣਦਾ ਹੈ। ਜਨੇਤ ਸਗੋਂ 2 ਰਾਤਾਂ ਦੀ ਥਾਂ 3 ਰਾਤਾਂ ਰਹੇ। ਸੰਤ ਮਹਾਰਾਜ ਪਾਸ ਇਹ ਗੱਲ ਪੁੱਜ ਗਈ। ਆਪ ਲੜਕੀ ਵਾਲੇ ਦੇ ਘਰ ਗਏ ਤੇ ਜੋ ਮਿਠਾਈ ਸੀਰਨੀ ਅੱਜ ਦੀ ਰਾਤ ਵੰਡਣ ਵਾਸਤੇ ਰੱਖੀ ਹੋਈ ਸੀ ਉਸ ਪਰ ਚਾਦਰ ਪਵਾ ਦਿੱਤੀ ਤੇ ਅਰਦਾਸਾ ਸੋ ਦਿੱਤਾ। ਮਿਠਾਈ ਵਾਲੀ ਕੋਠੜੀ ਦਾ ਫਿਰ ਤਾਲਾ ਖੋਲ੍ਹਣ ਦੀ ਲੋੜ ਨਾ ਪਈ। ਇਹ ਮਿਠਾਈ ਸੀਰਨੀ 3 ਦਿਨ ਵਰਤੀ ਰਹੀ। ਇਹ ਗੁਰੂ ਦੀ ਮਿਹਰ ਭਰੀ ਜ਼ਾਰਾ ਘਰ ਹਾਥ ਸੀ। ਇਸ ਨਗਰ ਦੇ ਬਹੁਤ ਪ੍ਰੇਮੀਆਂ ਨੇ ਅੰਮ੍ਰਿਤ ਛਕ ਲਿਆ। ਮੇਰਾ ਲੜਕਾ ਨਿਰੰਜਨ ਸਿੰਘ ਹੁਣ ਸਰਪੰਚ ਹੈ ਤੇ ਇਹ ਸਭ ਸੰਤ ਮਹਾਰਾਜ ਦੀ ਬਖਸ਼ਿਸ਼ ਦਾ ਫਲ ਹੈ, ਜੋ ਉਹ ਵੀ ਗੁਰੂ ਸੇਵਕ ਹੈ। ਸੰਤ ਜੋਗਿੰਦਰ ਸਿੰਘ ਜੀ ਸੁਪੁੱਤਰ ਸਰਦਾਰ ਨਾਰਾਇਣ ਸਿੰਘ ਜੀ ਪਿੰਡ ਢਡੋਗਲ ਜ਼ਿਲ੍ਹਾ ਸੰਗਰੂਰ ਦੇ, ਉਹਨਾਂ ਨੇ ਦੱਸਿਆ, ਸੰਤ ਮਹਾਰਾਜ ਦੇ ਅਧੀਨ ਸੇਵਕ ਬਖਸ਼ੀਸ਼ ਸਿੰਘ ਦਾ ਪ੍ਰੇਮ ਸਰਦਾਰ ਹਰੀ ਸਿੰਘ ਢਡੋਗਲ ਨਾਲ ਬਹੁਤ ਸੀ, ਜੋ ਇੱਥੇ ਚੰਗੀ ਜ਼ਮੀਨ ਦੇ ਮਾਲਕ ਸਨ। ਸੰਤ ਮਹਾਰਾਜ ਜਦੋਂ ਇਸ ਨਗਰ ਆਏ ਤਾਂ ਬਾਹਰ ਸਰਦਾਰ ਹਰੀ ਸਿੰਘ ਦੀ ਜ਼ਮੀਨ ਪਰ ਰੇਰੂ ਦੇ ਬੂਟਿਆਂ ਪਾਸ ਬੈਠ ਕੇ ਭਜਨ ਕਰਦੇ। ਆਪ ਨੇ ਹੁਕਮ ਕੀਤਾ, ਇੱਥੇ ਚੰਗੀ ਇਕਾਂਤ ਹੈ, ਚਿੱਤ ਲੱਗਦਾ ਹੈ, ਇੱਥੇ ਕੋਈ ਛੱਪੜ ਪਾ ਦਿਓ, ਅਸੀਂ ਆ ਕੇ ਟੇਕਿਆ ਕਰਾਂਗੇ। ਸਰਦਾਰ ਹਰੀ ਸਿੰਘ ਨੇ ਜਲਦੀ ਹੀ ਨਾਲ ਕਮਰੇ ਪਾ ਦਿੱਤੇ। ਸੰਤ ਮਹਾਰਾਜ ਦੌਰੇ ਚਲੇ ਗਏ ਸਨ, ਪਰ ਥਾਂ ਤਿਆਰ ਹੋ ਜਾਣ ਪਰ ਫਿਰ ਆਏ ਅਤੇ ਨਗਰ ਦੇ ਲੋਕ ਵੀ ਦੀਵਾਨ ਵਿੱਚ ਆਉਣ ਲੱਗ ਪਏ। ਨਗਰ ਵਿੱਚ ਬ੍ਰਾਹਮਣਾਂ ਦਾ ਜ਼ੋਰ ਸੀ ਅਤੇ ਸਭ ਲੋਕ ਉਹਨਾਂ ਨੂੰ ਮੰਨਦੇ ਪੂਜਦੇ ਸਨ। ਇੱਕ ਰਾਤ ਸਰਦਾਰ ਹਰੀ ਸਿੰਘ ਦੀ ਇੱਕ ਗਊ ਕਿਸੇ ਨਾਲ ਬੱਝੀ ਹੋਈ ਰਾਤ ਨੂੰ ਮਰ ਗਈ। ਇੱਕ ਰਾਤ ਸਰਦਾਰ ਹਰੀ ਸਿੰਘ ਦੀ ਇੱਕ ਗਊ ਕਿੱਲੇ ਨਾਲ ਬੱਝੀ ਹੋਈ ਰਾਤ ਨੂੰ ਮਰ ਗਈ। ਪਤਾ ਨਹੀਂ ਲੱਗ ਸਕਿਆ ਕਿ ਕੋਈ ਕਿਵੇਂ ਕੀੜਾ ਲੜਿਆ ਹੈ ਜਾਂ ਕੋਈ ਹੋਰ ਸਰੀਰਕ ਰੋਗ ਹੋਇਆ ਹੈ। ਬ੍ਰਾਹਮਣਾਂ ਨੇ ਰੌਲਾ ਪਾ ਦਿੱਤਾ, ਗਊ ਹੱਤਿਆ ਮਹਾਂਪਾਪ ਹੈ, ਸਰਦਾਰ ਜੀ ਗੰਗਾ ਇਸ਼ਨਾਨ ਕਰਕੇ ਪ੍ਰਾਸ਼ਚਿਤ ਕਰਾਉਣ। ਸੰਤ ਮਹਾਰਾਜ ਜੀ ਨੇ ਸਮਝਾਇਆ ਕਿ ਅਖੰਡ ਪਾਠ ਕਰਵਾ ਦਿੰਦੇ ਹਾਂ। ਸੰਤ ਜੀ ਮਹਾਰਾਜ ਨੇ ਸਮਝਾਇਆ ਕਿ ਅਖੰਡ ਪਾਠ ਕਰਵਾ ਦਿੰਦੇ ਹਾਂ, ਜਾਨਵਰ ਹੀ ਮਰ ਗਿਆ ਹੈ, ਹੋਰ ਵੀ ਆਦਮੀ ਅਤੇ ਜਾਨਵਰ ਕਈ ਵਾਰੀ ਅਚਾਨਕ ਮਰ ਜਾਂਦੇ ਹਨ, ਪਰ ਬ੍ਰਾਹਮਣ ਨਾ ਮੰਨੇ। ਬ੍ਰਾਹਮਣ ਨੇ ਲੋਕ ਭੜਕਾ ਦਿੱਤੇ ਅਤੇ ਕੁਝ ਸ਼ਰਧਾਲੂਆਂ ਦਾ ਮਨ ਵੀ ਡੋਲ ਗਿਆ। ਨਗਰ ਦੀ ਪੰਚਾਇਤ ਆਈ, ਸੰਤ ਜੀ ਨੇ ਬਥੇਰਾ ਸਮਝਾਇਆ ਪਰ ਲੋਕ ਹੀ ਨਾ ਮੰਨੇ। ਤਾਂ ਸੰਤ ਜੀ ਨੇ ਫਰਮਾਇਆ ਕਿ ਸਾਰੀ ਪੰਚਾਇਤ ਹੀ ਮੂਰਖਾਂ ਦੀ ਹੈ, ਅਖੰਡ ਪਾਠ ਨਾਲੋਂ ਕਲਯੁੱਗ ਵਿੱਚ ਵੱਡਾ ਮਹਾਤਮ ਕੋਈ ਨਹੀਂ ਹੈ। ਗੁਰੂ ਲੰਗਰ ਵੀ ਭੋਗ ਪਰ ਵਰਤੇਗਾ, ਪਰ ਸਰਦਾਰ ਹਰੀ ਸਿੰਘ ਜੀ ਹਰਿਦੁਆਰ ਵੀ ਨਾ ਗਏ। ਥੋੜ੍ਹੀ ਚਿਰ ਮਗਰੋਂ ਹੀ ਇੱਕ ਬ੍ਰਾਹਮਣ ਦੀ ਲੜਕੀ ਨੂੰ ਹਮਲ ਹੋ ਚੁੱਕਾ ਹੈ ਤਾਂ ਪਿੰਡ ਦਾ ਤਾਂ ਪਿੰਡ ਵਿੱਚ ਚਰਚਾ ਚੱਲ ਗਿਆ। ਕਿਸੇ ਨੇ ਡਿਪਟੀ ਕਮਿਸ਼ਨਰ ਨੂੰ ਉਤਾਰ ਦਿੱਤੀ ਕਿ ਇੱਥੇ ਖੂਨ ਹੋਣ ਵਾਲਾ ਹੈ, ਥਾਣੇਦਾਰ ਪੜਤਾਲ ਅਤੇ ਪ੍ਰਬੰਧ ਲਈ ਭੇਜਿਆ ਜਾਵੇ। ਥਾਣੇਦਾਰ ਆ ਗਿਆ, ਬ੍ਰਾਹਮਣ ਬਹੁਤ ਸ਼ਰਮਸ਼ਾਰ ਹੋਏ ਅਤੇ ਨੱਕ ਨਾਲ ਲੀਕਾਂ ਕੱਢਣ ਕਿ ਸਾਡੀ ਇੱਜ਼ਤ ਬਰਬਾਦ ਹੋਣ ਤੋਂ ਬਚਾਓ। ਉੱਥੇ ਸਰਦਾਰ ਹਰੀ ਸਿੰਘ ਜੀ ਨੇ ਮਾਮਲਾ ਰਫਾ ਦਫਾ ਕਰਵਾ ਦਿੱਤਾ। ਸੰਗਤ ਸਾਰੀ ਹੁਣ ਗੁਰਦੁਆਰੇ ਵੱਲ ਝੁੱਕ ਗਈ। ਸੰਤ ਮਹਾਰਾਜ ਫਿਰ ਸੱਦੇ ਗਏ, ਆਪ ਜੀ ਨੇ ਸਭ ਨੂੰ ਅੰਮ੍ਰਿਤ ਛਕਾ ਦਿੱਤਾ। ਇੱਕ ਦਿਨ ਸਰਦਾਰ ਹਰੀ ਸਿੰਘ ਮਾਮਾ ਖੇਤ ਨੂੰ ਜਾ ਰਿਹਾ ਸੀ, ਕੱਪੜੇ ਬਹੁਤ ਗੰਦੇ ਅਤੇ ਨੰਗੀ ਪੈਰੀ। ਸੰਤ ਮਹਾਰਾਜ ਜੀ ਨੇ ਪੁੱਛਿਆ, ਇਹ ਕੌਣ ਹੈ? ਸਰਦਾਰ ਹਰੀ ਸਿੰਘ, ਮਹਾਰਾਜ ਇਹ ਮੇਰਾ ਮਾਮਾ ਛੰਦਾ ਸਿੰਘ ਹੈ। ਸੰਤ ਜੀ, ਇਹ ਤਾਂ ਬਹੁਤ ਗਰੀਬ ਹੈ, ਅਸੀਂ ਜਾਣਿਆ ਕੋਈ ਚਮਾਰ ਹੈ। ਸਰਦਾਰ ਹਰੀ ਸਿੰਘ, ਮਹਾਰਾਜ ਸਾਰਾ ਨਗਰ ਹੀ ਗਰੀਬ ਹੈ, ਧਰਤੀ ਕਲਰੀ ਹੈ, ਉਪਜ ਘੱਟ ਹੈ, ਦਇਆ ਕਰੋ, ਨਗਰ ਦੀ ਗਰੀਬੀ ਕੱਢੋ। ਸੰਤ ਮਹਾਰਾਜ ਚੁੱਪ ਰਹੇ। ਉਸਨੇ ਫਿਰ ਬੇਨਤੀ ਬਹੁਤ ਨਿਮਰਤਾ ਨਾਲ ਨਗਰ ਲਈ ਕਰ ਦਿੱਤੀ। ਸੰਤ ਮਹਾਰਾਜ ਸਵੇਰੇ ਸਰਦਾਰ ਹਰੀ ਸਿੰਘ ਨੂੰ ਲੈ ਕੇ ਧਰਤੀ ਦੀਆਂ ਸਾਰੀਆਂ ਪੱਤੀਆਂ ਵਿੱਚ ਗਏ ਤੇ ਕਿਹਾ ਕਿ ਥੋੜ੍ਹੀ ਥੋੜ੍ਹੀ ਗਰੀਬੀ ਧਰਤੀ ਕੱਢ ਦੇਵੇਗੀ। ਅੱਜ ਸਭ ਦੇ ਪੱਕੇ ਮਕਾਨ ਹਨ ਤੇ ਸੁਖੀ ਹਨ। ਇਸੇ ਤਰ੍ਹਾਂ ਥੋੜ੍ਹੀ ਥੋੜ੍ਹੀ ਨਗਰੀ ਹੈ, ਕਹਿੰਦੇ ਗਰੀਬੀ ਧਰਤੀ ਕੱਢ ਦੇਵੇਗੀ। ਅੱਜ ਸਾਰੇ ਸਭ ਦੇ ਪੱਕੇ ਮਕਾਨ ਹਨ ਤੇ ਸਭ ਸੁਖੀ ਹਨ। ਇਸ ਨਗਰ ਵਿੱਚ ਰੇੜੂ ਪਾਸ ਸੰਤ ਮਹਾਰਾਜ ਬੈਠ ਕੇ ਤਪ ਕਰਦੇ ਸੀ। ਆਪ ਜੀ ਨੇ ਫਰਮਾਇਆ, ਇੱਥੇ ਗੁਰੂ ਨਾਨਕ ਸਾਹਿਬ ਬੈਠ ਚੁੱਕੇ ਹਨ, ਆਪਣੇ ਇੱਥੇ ਕੇਸਾਂ ਵਿੱਚ ਕੰਘਾ ਫਿਰਿਆ, ਬਾਲਾ ਮਰਦਾਨਾ ਨਾਲ ਸਨ। ਸੰਤ ਜੀ ਨੇ ਫਰਮਾਇਆ, ਗੁਰੂ ਨਾਨਕ ਸਾਹਿਬ ਇੱਥੇ ਬੈਠ ਚੁੱਕੇ ਹਨ, ਆਪਨੇ ਇੱਥੇ ਕੇਸਾਂ ਵਿੱਚ ਕੰਘਾ ਫੇਰਿਆ, ਬਾਲਾ ਮਰਦਾਨਾ ਨਾਲ ਸਨ, ਇੱਥੇ ਗੁਰਦੁਆਰਾ ਬਣਾਓ। ਸੋ ਸੋਹਣਾ ਗੁਰਦੁਆਰਾ ਬਣ ਚੁੱਕਾ ਹੈ। ਇੱਥੇ ਸੰਤ ਜੀ ਮਹਾਰਾਜ ਦਾ ਇੱਕ ਪ੍ਰੇਮੀ ਭਾਈ ਹਰਦਿੱਤ ਸਿੰਘ ਉਰੀਕੇ ਨੇ ਕਠਨ ਤਪੱਸਿਆ ਕੀਤੀ, ਕੋਠੜੀ ਵਿੱਚ ਹੀ ਸਦਾ ਰਹਿੰਦੇ ਸਨ। ਇਸ ਤਰ੍ਹਾਂ ਪਿੰਡ ਢਡੋਗਲ ਜ਼ਿਲ੍ਹਾ ਸੰਗਰੂਰ ਦੇ ਵਿੱਚ ਸੰਤ ਜੀ ਮਹਾਰਾਜ ਗਲੀਆਂ ਗਲੀਆਂ ਦੇ ਵਿੱਚ ਕੀਰਤਨ ਕਰਦੇ ਹੋਏ ਨਗਰ ਵਾਸੀਆਂ ਦੇ ਨਾਲ ਫਿਰੇ ਅਤੇ ਪਿੰਡ ਦੀ ਗਰੀਬੀ ਕੱਢੀ। ਸ਼੍ਰੀਮਾਨ ਸੰਤ ਸਿੰਘ ਜੀ ਨਗਰ ਸਾਧ ਖੇੜਾ ਸਕੱਤਰ ਸੰਤ ਸੇਵਕ ਜਥਾ ਗੁਰਸਾਗਰ ਮਸਤੂਆਣਾ ਦਾ ਬਿਆਨ। ਸ਼ਿਮਲੇ ਸੰਤ ਮਹਾਰਾਜ ਪ੍ਰਚਾਰ ਕਰ ਰਹੇ ਸਨ। ਉਹਨਾਂ ਦਿਨਾਂ ਵਿੱਚ ਮੋਹਨ ਪ੍ਰਸਿੱਧ ਗਵਈਆ ਵੀ ਸ਼ਿਮਲੇ ਆਇਆ ਹੋਇਆ ਸੀ। ਉਸਦੇ ਰਾਗ ਸੁਣਨ ਲਈ ਲੋਕ ਬਹੁਤ ਜਾਂਦੇ। ਸ਼ਿਮਲੇ ਦੇ ਕੁਛ ਸਰਕਰਦਾ ਸਿੱਖਾਂ ਨੇ ਸੰਤ ਮਹਾਰਾਜ ਪਾਸ ਬੇਨਤੀ ਕੀਤੀ ਕਿ ਗਵਈਏ ਮੋਹਨ ਨੂੰ ਬੁਲਾ ਕੇ ਆਪ ਰਾਗ ਸੁਣੋ। ਸੰਤ ਮਹਾਰਾਜ ਨੇ ਕਿਹਾ, ਅਸੀਂ ਗੁਰਬਾਣੀ ਵਿੱਚ ਰਾਗ ਸੁਣ ਸਕਦੇ ਹਾਂ, ਹੋਰ ਰਾਗ ਨਹੀਂ। ਸੰਗਤਾਂ ਦੇ ਕਹਿਣ ਪਰ ਉਸਨੇ ਸ਼ਬਦ ਦੋ ਯਾਦ ਕੀਤੇ ਤੇ ਫਿਰ ਸੰਤ ਜੀ ਮਹਾਰਾਜ ਸਾਹਮਣੇ ਇਹ ਸ਼ਬਦ ਰਾਗ ਰਾਮਕਲੀ ਵਿੱਚ ਚੰਗਾ ਗਾਇਆ। ਕਾਹੇ ਮਨ ਤੂੰ ਡੋਲਤਾ ਹਰ ਮਨ ਸਾ ਪੂਰਨ ਹਾਰ। ਇਹ ਸ਼ਬਦ ਰਾਗ ਰਾਮਕਲੀ ਦੇ ਵਿੱਚ ਉਸ ਗਵਈਏ ਨੂੰ ਯਾਦ ਕਰਵਾਇਆ ਤੇ ਉਸ ਗਵਈਏ ਪਾਸੋਂ ਗਵਾਇਆ ਤੇ ਨਾਲ ਬਹਾਨੇ ਨਾਲ ਗੁਰਬਾਣੀ ਉਸਨੂੰ ਕੰਠ ਕਰਵਾਈ, ਗੁਰਬਾਣੀ ਦਾ ਕੀਰਤਨ ਦੇ ਨਾਲ ਜੋੜਿਆ। ਪ੍ਰੇਮੀਆਂ ਦਾ ਖਿਆਲ ਸੀ ਸੰਤ ਜੀ ਉਸਨੂੰ ਕੇਸ ਰੱਖਣ ਅੰਮ੍ਰਿਤ ਛਕਣ ਲਈ ਕਹਿਣਗੇ, ਪਰ ਨਹੀਂ ਕਿਹਾ। ਉਹ ਸਹਿਜਧਾਰੀ ਹੀ ਰਿਹਾ, ਪਰ ਗੁਰਬਾਣੀ ਫਿਰ ਬਹੁਤ ਯਾਦ ਕਰ ਲਈ ਤੇ ਸਿੱਖ ਸਮਾਗਮਾਂ ਪਰ ਉਸਨੂੰ ਸਤਿਕਾਰ ਮਿਲਣ ਲੱਗ ਪਿਆ। ਸ਼੍ਰੀ ਦਮਦਮਾ ਸਾਹਿਬ ਦੀ ਸੇਵਾ ਜਦੋਂ ਪੂਰੇ ਜ਼ੋਰ ਨਾਲ ਹੋ ਰਹੀ ਸੀ ਤਾਂ ਹਰ ਰਾਤ 7 ਤੋਂ 8 ਤੱਕ ਸੇਵਕ ਆਪ ਜੀ ਪਾਸ ਆ ਕੇ ਦਰਸ਼ਨ ਕਰਦੇ ਤੇ ਇਸ ਸਮੇਂ ਸਿਮਰਨ ਕਰਦੇ ਹੋਏ ਬੈਠੇ ਰਹਿੰਦੇ। ਸੰਤ ਮਹਾਰਾਜ ਜੀ ਆਪ ਕੋਈ ਕੋਈ ਬਚਨ ਗੁਰੂ ਘਰ ਦੀ ਵਡਿਆਈ ਦਾ ਕਰਦੇ। ਇੱਕ ਦਿਨ ਆਪ ਨੇ ਸਭ ਨੂੰ ਪੁੱਛਿਆ ਕਿ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਸਾਰ ਇੱਕ ਤੁੱਕ ਵਿੱਚ ਦੱਸੋ। ਸੰਤ ਜੀ ਮਹਾਰਾਜ ਪੁੱਛਿਆ ਕਿ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਸਾਰ ਇੱਕ ਤੁੱਕ ਵਿੱਚ ਦੱਸੋ। ਸਾਰੇ ਚੁੱਪ ਕਰ ਰਹੇ ਤੇ ਬੇਨਤੀ ਕੀਤੀ, ਮਹਾਰਾਜ ਜੀ ਆਪ ਹੀ ਕਿਰਪਾ ਕਰੋ। ਤਾਂ ਸੰਤ ਜੀ ਨੇ ਫਰਮਾਇਆ, ਗੁਰ ਸੇਵਹੋ ਅਰ ਨਾਮ ਧਿਆਵਹੋ, ਤਿਆਗਹੋ ਮਨਹੋ ਗੁਮਾਨੀ। ਸੇਵਕਾਂ ਦੀ ਸਫਲਤਾ ਦੇ ਦੋ ਨਮੂਨੇ। ਸੰਤ ਤੇਜਾ ਸਿੰਘ ਜੀ ਡਬਲ ਐਵੇਂ ਜਦੋਂ ਗੁਰਸਾਗਰ ਤੋਂ ਚਲੇ ਗਏ, ਇੱਕ ਦਿਨ ਮਹਾਰਾਜ ਜੀ ਨੇ ਦਾਸ ਨੂੰ ਤੇ ਬਾਬਾ ਗੁਰਬਖਸ਼ ਸਿੰਘ ਧਨੌਲੇ ਨੂੰ ਹੁਕਮ ਕੀਤਾ ਕਿ ਗੁਜਰਾਂ ਵਾਲੇ ਸੰਤ ਤੇਜਾ ਸਿੰਘ ਜੀ ਪਾਸ ਜਾ ਕੇ ਸ਼੍ਰੀ ਦਮਦਮਾ ਸਾਹਿਬ ਦੇ ਲੰਗਰ ਲਈ ਮਾਇਆ ਅਤੇ ਅਨਾਜ ਇਕੱਠਾ ਕਰਵਾ ਕੇ ਲਿਆਓ। ਅਸੀਂ ਹੈਰਾਨ ਹੋ ਗਏ ਕਿ ਉਹਨਾਂ ਦੀ ਇੱਥੇ ਕੁਛ ਲੋਕਾਂ ਨੇ ਬੇਇੱਜ਼ਤੀ ਕਰ ਦਿੱਤੀ ਸੀ ਅਤੇ ਉਹ ਚਲੇ ਗਏ ਹਨ, ਕਿਵੇਂ ਸੇਵਾ ਕਰਾਉਣਗੇ। ਮੈਂ ਦਿਲ ਵਿੱਚ ਸੋਚ ਹੀ ਰਿਹਾ ਸੀ ਤਦ ਸੰਤ ਜੀ ਨੇ ਫਰਮਾਇਆ, ਉਹ ਸਾਡਾ ਸੇਵਕ ਹੈ ਅਤੇ ਉਹ ਪਾਸ ਹੋ ਗਿਆ ਹੈ। ਜਰਨਾ ਵੱਡਾ ਗੁਣ ਹੈ। ਅਸੀਂ ਦੋਨੋਂ ਸੰਤ ਅਤੇ ਜਾ ਸਿੰਘ ਜੀ ਪਾਸ ਗੁਜਰਾਂ ਵਾਲੇ ਪੁੱਜੇ। ਉਹ ਉਸ ਸਮੇਂ ਗੁਰੂ ਨਾਨਕ ਖਾਲਸਾ ਕਾਲਜ ਦੇ ਪ੍ਰਿੰਸੀਪਲ ਸਨ। ਅਸੀਂ ਉਹਨਾਂ ਦੇ ਘਰ ਕੀਰਤਨ 2 ਮਹੀਨੇ ਕਰਦੇ ਰਹੇ। ਅਸੀਂ ਉਹਨਾਂ ਦੇ ਘਰ ਤਕਰੀਬਨ 2 ਮਹੀਨੇ ਰਹੇ। ਹਰ ਤਰ੍ਹਾਂ ਸਾਡੀ ਸੇਵਾ ਚੰਗੀ ਹੋਈ। ਸੰਤ ਜੀ ਨੇ ਗੁਜਰਾਂਵਾਲਾ ਸ਼ਹਿਰ ਦੀ ਅਨਾਜ ਮੰਡੀ ਵਿੱਚ ਕਈ ਵਾਰੀ ਉੱਦਮ ਕਰਕੇ ਮਾਲ ਗੱਡੀ ਦਾ ਇੱਕ ਵੱਡਾ ਡੱਬਾ ਗਿਓ ਨਾਲ ਭਰਾ ਦਿੱਤਾ ਅਤੇ 1100 ਰੁਪਏ ਨਗਦ ਦੇ ਦਿੱਤੇ। ਸੰਤ ਮਹਾਰਾਜ ਨੇ ਸੰਤ ਤੇਜਾ ਸਿੰਘ ਨੂੰ ਵਿਸਾਖੀ ਦੇ ਦੀਵਾਨ ਪਰ ਗੁਰੂ ਕਾਸ਼ੀ ਆਉਣ ਲਈ ਅਤੇ ਸਾਡੀ ਰਾਹੀਂ ਹੁਕਮ ਕੀਤਾ ਸੀ। ਵਿਸਾਖੀ ਪਰ ਸੰਤ ਤੇਜਾ ਸਿੰਘ ਜੀ ਪੁੱਜ ਗਏ। ਸੰਤ ਮਹਾਰਾਜ ਬਹੁਤ ਪ੍ਰਸੰਨ ਹੋਏ ਅਤੇ ਹੁਕਮ ਕੀਤਾ, ਹੁਣ ਨੌਕਰੀ ਛੱਡ ਦਿਓ ਅਤੇ ਸਾਡੇ ਨਾਲ ਹੀ ਬਾਕੀ ਸਮਾਂ ਬਿਤਾਓ। ਸੋ ਆਪ ਦੋਨੋਂ ਪਵਿੱਤਰ ਹਸਤੀਆਂ ਗੁਜਰਾਂ ਵਾਲੇ ਆ ਗਏ ਅਤੇ ਸੰਤ ਤੇਜਾ ਸਿੰਘ ਦੀ ਕੋਠੀ ਵਿੱਚ ਹੀ ਰਹੇ। ਫਿਰ ਦੋਨੋਂ ਹੀ ਕਸ਼ਮੀਰ ਪ੍ਰਚਾਰ ਲਈ ਚਲੇ ਗਏ। ਇਹ ਸੰਮਤ 1982 ਦੀ ਗੱਲ ਹੈ। ਸੰਤ ਤੇਜਾ ਸਿੰਘ ਨੇ ਨੌਕਰੀ ਛੱਡ ਦਿੱਤੀ ਅਤੇ ਜਦ ਤੱਕ ਸੁਆਸ ਰਹੇ ਗੁਰਮਤ ਦਾ ਪ੍ਰਚਾਰ ਦੇਸ਼ ਪ੍ਰਦੇਸ਼ ਕਰਦੇ ਰਹੇ। ਅੰਤਰ ਆਤਮੇ ਹੁਕਮ ਮਿਲਣਾ ਤੇ ਸੇਵਾ ਕਰਨੀ। ਸੰਤ ਤੇਜਾ ਸਿੰਘ ਨੂੰ ਇੱਕ ਰਾਤ ਬ੍ਰਹਮ ਗਿਆਨੀ ਸੰਤ ਅਤਰ ਸਿੰਘ ਜੀ ਦੇ ਦਰਸ਼ਨ ਹੋਏ ਤੇ ਹੁਕਮ ਕੀਤਾ, ਗੁਰਸਾਗਰ ਸਾਹਿਬ ਮਸਤੂਆਣਾ ਦੀਆਂ ਇਮਾਰਤਾਂ ਦੇ ਗਿਰਦ ਕੋਟ ਬਹੁਤ ਥੋੜਾ ਉੱਚਾ ਹੈ, ਉੱਦਮ ਕਰਕੇ ਇਸ ਨੂੰ 7-8 ਫੁੱਟ ਉੱਚਾ ਕਰਾ ਦਿਓ ਤਾਂ ਕਿ ਅੰਦਰ ਆਸਾਨੀ ਨਾਲ ਕੋਈ ਫੌਜੀ ਦਸਤਾ ਆਦਿਕ ਨਾ ਆ ਸਕੇ। ਰੌਲੀ ਜਦੋਂ ਦੇਸ਼ ਵਿੱਚ ਪਵੇਗੀ ਇਹ ਕਿਲੇ ਦਾ ਕੰਮ ਦੇਵੇਗਾ। ਇਸ ਤਰ੍ਹਾਂ ਸੰਤ ਤੇਜਾ ਸਿੰਘ ਨੂੰ ਇੱਕ ਰਾਤ ਬ੍ਰਹਮ ਗਿਆਨੀ ਸੰਤ ਅਤਰ ਸਿੰਘ ਜੀ ਦਰਸ਼ਨ ਹੋਏ ਤੇ ਹੁਕਮ ਕੀਤਾ। ਸੰਤ ਜੀ ਨੇ ਦਾਸ ਨੂੰ ਬੁਲਾਇਆ ਤੇ ਸੁਨਾਮ ਬੈਂਕ ਤੋਂ 50,000 ਰੁਪਏ ਕਢਾ ਕੇ ਦਿੱਤੇ ਤੇ ਹੁਕਮ ਕੀਤਾ, ਜਲਦੀ ਨਾਲ ਇੱਟਾਂ ਤੇ ਰਾਜ ਆਦਿਕ ਦਾ ਪ੍ਰਬੰਧ ਕਰਕੇ ਕੋਰਟ ਉੱਚਾ ਕਰਵਾਓ। ਸੋ ਮੈਨੇ ਆ ਕੇ ਕੰਮ ਸ਼ੁਰੂ ਕਰਵਾ ਦਿੱਤਾ। ਫਿਰ ਵੀ ਉਹ ਮਦਦ ਕਰਦੇ ਰਹੇ। ਕੁਛ ਸੰਗਤ ਨੇ ਉੱਦਮ ਕੀਤਾ। ਅੱਜ ਉਹ ਕੋਰਟ ਵਾਕਈ ਕਿਲੇ ਦਾ ਕੰਮ ਦੇ ਰਿਹਾ ਹੈ। ਸੰਤ ਮਿੱਤ ਸਿੰਘ ਜੀ ਸੰਤ ਸੇਵਕ ਜਥੇ ਵਿੱਚ ਸੇਵਾ ਕਰਦੇ ਰਹੇ, ਨਾਮ ਜਪਦੇ ਰਹੇ। ਆਪ ਪਿੰਡ ਕਿਸ਼ਨਪੁਰਾ ਮੁਤਸਾਲ ਕਾਲਾ ਬੱਕਰਾ ਰੇਲਵੇ ਸਟੇਸ਼ਨ ਜ਼ਿਲ੍ਹਾ ਜਲੰਧਰ ਜਾ ਬੈਠੇ। ਚੰਗੀ ਕਮਾਈ ਕਰਕੇ ਇਲਾਕੇ ਵਿੱਚ ਸ਼ੋਭਾ ਪਾਈ, ਲੰਗਰ ਚਲਾਇਆ। ਆਪ ਵੀ ਫੌਜ ਵਿੱਚੋਂ ਆਏ ਹੋਏ ਸਨ। ਕਿਸ਼ਨਪੁਰੇ ਦੇ ਨੇੜੇ ਇੱਕ ਬਹੁਤ ਮੁਸਲਮਾਨੀ ਵਸੋਂ ਵਾਲੇ ਨਗਰ ਵਿੱਚ ਇੱਕ ਖੱਤਰੀ ਪਰਿਵਾਰ ਸੰਤ ਜੀ ਦਾ ਪ੍ਰੇਮੀ ਬਣ ਗਿਆ। ਉਸ ਦੀ ਜਵਾਨ ਅਤੇ ਖੂਬਸੂਰਤ ਲੜਕੀ ਬੇਵਾਹ ਹੋ ਗਈ ਸੀ। ਇੱਕ ਵਾਰੀ ਉਹ ਦਰਸ਼ਨਾਂ ਲਈ ਆਇਆ ਤਾਂ ਸੰਤ ਜੀ ਨੇ ਇਸ਼ਾਰਾ ਕੀਤਾ ਕਿ ਸਮਾਂ ਕਲਯੁੱਗ ਦਾ ਹੈ, ਲੜਕੀ ਜਵਾਨ ਹੈ, ਕਿਤੇ ਬਿਠਾ ਦਿਓ। ਖੱਤਰੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਆਪ ਜੀ ਦਾ ਬਚਨ ਅਸੀਂ ਝੱਲ ਲਿਆ ਹੈ, ਹੋਰ ਕਿਸੇ ਦਾ ਨਹੀਂ ਝੱਲ ਸਕਦੇ, ਸਾਡੇ ਕਰੇਵਾ ਨਹੀਂ ਹੋ ਸਕਦਾ। ਕਰਤਾਰ ਦੀ ਨੀਤ ਕੁਛ ਮਹੀਨੇ ਪਿੱਛੋਂ ਲੜਕੀ ਨੂੰ ਹਮਲ ਹੋ ਗਿਆ ਅਤੇ ਉਹ ਗਰਵਾ ਦਿੱਤਾ ਗਿਆ। ਨਗਰ ਵਿੱਚੋਂ ਕਿਸੇ ਨੇ ਪੁਲਿਸ ਨੂੰ ਖਬਰ ਦਿੱਤੀ, ਥਾਣੇਦਾਰ ਆ ਗਿਆ ਜੋ ਮੁਸਲਮਾਨ ਸੀ। ਮੁਸਲਮਾਨ ਨੰਬਰਦਾਰ ਦੇ ਹੱਥ ਥਾਣੇਦਾਰ ਨੇ ਲੜਕੀ ਦਾ ਬਿਆਨ ਲੈਣ ਲਈ ਬੁਲਾ ਭੇਜਿਆ। ਖੱਤਰੀ ਘਰ ਨਹੀਂ ਸੀ। ਲੜਕੀ ਨੇ ਨੰਬਰਦਾਰ ਪਾਸ ਤਰਲਾ ਮਾਰਿਆ ਕਿ ਮੈਨੂੰ ਬਿਆਨ ਲਈ ਲਿਜਾ ਕੇ ਸਾਡੀ ਬੇਇੱਜ਼ਤੀ ਨਾ ਕਰਵਾ। ਥਾਣੇਦਾਰ ਨੂੰ ਟਾਲ ਦੇ, ਮੈਂ ਇਕਰਾਹ ਕਰਦੀ ਹਾਂ ਤੇਰੀ ਹੋਈ, ਕੱਲ੍ਹ ਮੈਨੂੰ ਲੈ ਜਾਈਂ ਅਤੇ ਨਿਕਾਹ ਪੜ੍ਹਾ ਲਈ। ਮੁਸਲਮਾਨ ਨੰਬਰਦਾਰ ਨੇ ਮੁਸਲਮਾਨ ਥਾਣੇਦਾਰ ਨੂੰ ਕੁਛ ਦੇ ਕੇ ਮੁਸਲਮਾਨੀ ਦਾ ਵਾਸਤਾ ਪਾ ਕੇ ਰਿਪੋਰਟ ਲਿਖਵਾ ਦਿੱਤੀ ਕਿ ਪੌੜੀਆਂ ਤੋਂ ਡਿੱਗਣ ਪਰ ਸੱਟ ਵੱਜਣ ਪਰ ਖੂਨ ਨਿਕਲਿਆ ਹੈ, ਹਮਲ ਡਿੱਗਣ ਵਾਲੀ ਸ਼ਿਕਾਇਤ ਗਲਤ ਹੈ। ਦੂਜੇ ਦਿਨ ਨੰਬਰਦਾਰ ਆਇਆ ਤਾਂ ਉਸ ਲੜਕੀ ਦੇ ਨਾਲ ਉੱਠ ਕੇ ਉਸਦੇ ਘਰ ਚਲੀ ਗਈ। ਕਿਸੇ ਦੀ ਸਲਾਹ ਪਰ ਉਸ ਲੜਕੀ ਨੂੰ ਜਲੰਧਰ ਸ਼ਹਿਰ ਲੈ ਗਿਆ ਤਾਂ ਕਿ ਡਿਪਟੀ ਕਮਿਸ਼ਨਰ ਪਾਸ ਉਸਦਾ ਬਿਆਨ ਕਰਾ ਕੇ ਗੱਲ ਪੱਕੀ ਕਰ ਲਵੇ। ਜਲੰਧਰ ਸ਼ਹਿਰ ਦੇ ਮੁਸਲਮਾਨਾਂ ਪਤਾ ਲੱਗਣ ਪਰ ਉਹ ਖੁਸ਼ ਹੋਏ ਅਤੇ ਇੱਕ ਮਸਜਿਦ ਵਿੱਚ ਇਕੱਠ ਰੱਖ ਲਿਆ। ਉੱਥੇ ਹੀ ਸਭ ਕੁਛ ਕਰ ਦਿਆਂਗੇ, ਡਿਪਟੀ ਕਮਿਸ਼ਨਰ ਪਾਸ ਜਾਣ ਦੀ ਲੋੜ ਨਹੀਂ। ਖੱਤਰੀ ਰੋਂਦਾ ਰੋਂਦਾ ਸੰਤ ਜੀ ਪਾਸ ਟਾਂਗੇ ਪਰ ਪੁੱਜਾ। ਮਹਾਰਾਜ, ਮੇਰੀ ਇੱਜ਼ਤ ਰੁੱਲ ਗਈ, ਮਦਦ ਕਰੋ। ਸੰਤ ਜੀ, ਅਸੀਂ ਹੁਣ ਕੀ ਕਰ ਸਕਦੇ ਹਾਂ? ਤੂੰ ਤਾਂ ਸਾਡੀ ਸਲਾਹ ਨਾਲ ਸਗੋਂ ਔਖਾ ਹੋਇਆ ਸੈਂ। ਨਹੀਂ ਮਹਾਰਾਜ, ਖਾਲਸਾ ਸਦਾ ਗਰੀਬਾਂ ਦੀ ਰੱਖਦਾ ਆਇਆ ਕਰਦਾ ਆਇਆ ਹੈ, ਜ਼ਰੂਰ ਮਿਹਰ ਕਰੋ ਜੀ। ਸੰਤ ਜੀ ਨੇ ਇਹ ਸੁਣ ਕੇ ਅਰਦਾਸਾ ਸੋਧਿਆ ਅਤੇ ਆਪਣੀ ਬਹੁਤ ਅੱਛੀ ਤਲਵਾਰ ਲੈ ਕੇ ਟਾਂਗੇ ਪਰ ਬੈਠ ਕੇ ਇਕੱਲੇ ਹੀ ਜਲੰਧਰ ਕਚਹਿਰੀ ਗਏ। ਪਤਾ ਕਰਕੇ ਅੱਗੋਂ ਮਸਜਿਦ ਚਲੇ ਗਏ। ਟਾਂਗਾ ਬਾਹਰ ਖੜਾ ਕਰਕੇ ਗੁਰੂ ਭਰੋਸੇ ਇਕੱਲੇ ਹੀ ਅੰਦਰ ਉੱਥੇ ਜਾ ਬੈਠੇ ਪੁੱਜੇ ਜਿੱਥੇ ਲੜਕੀ ਬੈਠੀ ਸੀ। ਸਭ ਹੈਰਾਨ ਹੋ ਗਏ। ਲੜਕੀ ਨੇ ਉੱਠ ਕੇ ਸਦਾ ਵਾਂਗੂ ਮੱਥਾ ਟੇਕਿਆ। ਸੰਤ ਜੀ ਨੇ ਉਸਨੂੰ ਬਾਹੋਂ ਫੜ ਲਿਆ ਅਤੇ ਟਾਂਗੇ ਪਰ ਲਿਆ ਕੇ ਬਿਠਾ ਕੇ ਡੇਰੇ ਲੈ ਆਏ। ਮੁਸਲਮਾਨ ਹੈਰਾਨ ਸਨ ਪਰ ਕੋਈ ਰੋਕ ਪਾਉਣ ਦਾ ਹੌਸਲਾ ਨਾ ਕਰ ਸਕਿਆ। ਖੱਤਰੀ ਆਇਆ ਖੁਸ਼ ਹੋ ਕੇ ਲੜਕੀ ਨੂੰ ਘਰ ਲਿਜਾਣਾ ਚਾਹਿਆ। ਸੰਤ ਜੀ, ਇਹ ਹੁਣ ਸਾਡੀ ਪੁੱਤਰੀ ਹੈ, ਤੂੰ ਬਾਪ ਵਾਲਾ ਫਰਜ਼ ਪੂਰਾ ਨਹੀਂ ਕਰ ਸਕਿਆ, ਅਸੀਂ ਪ੍ਰਬੰਧ ਕਰਾਂਗੇ। ਆਪ ਨੇ ਕਲਕੱਤੇ ਇੱਕ ਐਸੇ ਸੱਜਣ ਨੂੰ ਤਾਰ ਦਿੱਤੀ ਜੋ ਇਸੇ ਨਗਰ ਦਾ ਸੀ ਅਤੇ ਉਸਦੇ ਘਰੋਂ ਮਰ ਚੁੱਕੀ ਸੀ। ਉਸ ਨਾਲ ਉਸਦਾ ਆਨੰਦ ਕਾਰਜ ਕਰਾ ਦਿੱਤਾ। ਉਹ ਲੜਕੀ ਕਈ ਬੱਚਿਆਂ ਦੀ ਮਾਂ ਹੈ ਅਤੇ ਉਸ ਸਿੱਖ ਦੇ ਘਰ ਕਲਕੱਤੇ ਸੁਖੀ ਵੱਸਦੀ ਹੈ। ਮੈਂ ਵੇਖ ਚੁੱਕਾ ਹਾਂ ਜਦੋਂ ਕਲਕੱਤਾ ਗਿਆ ਸੀ। ਮੈਂ ਫਿਰ ਪੜ੍ਹਦਾ ਹਾਂ ਜੀ। ਖੱਤਰੀ ਰੋਂਦਾ ਰੋਂਦਾ ਸੰਤ ਜੀ ਪਾਸ ਟਾਂਗੇ ਪਰ ਪੁੱਜਾ। ਮਹਾਰਾਜ, ਮੇਰੀ ਇੱਜ਼ਤ ਰੁੱਲ ਗਈ ਹੈ, ਮਦਦ ਕਰੋ, ਮਦਦ ਕਰੋ। ਸੰਤ ਜੀ, ਅਸੀਂ ਹੁਣ ਕੀ ਕਰ ਸਕਦੇ ਹਾਂ? ਤੂੰ ਤਾਂ ਸਾਡੀ ਸਲਾਹ ਨਾਲ ਸਗੋਂ ਔਖਾ ਹੋਇਆ ਸੈਂ। ਨਹੀਂ ਮਹਾਰਾਜ, ਖਾਲਸਾ ਸਦਾ ਗਰੀਬਾਂ ਦੀ ਰੱਖਦਾ ਆਇਆ ਹੈ, ਜ਼ਰੂਰ ਮਿਹਰ ਕਰੋ ਜੀ। ਸੰਤ ਜੀ ਨੇ ਸੁਣ ਕੇ ਅਰਦਾਸਾ ਸੋਧਿਆ ਅਤੇ ਆਪਣੀ ਬਹੁਤ ਅੱਛੀ ਤਲਵਾਰ ਲੈ ਕੇ ਟਾਂਗੇ ਪਰ ਬੈਠ ਕੇ ਇਕੱਲੇ ਹੀ ਜਲੰਧਰ ਸ਼ਹਿਰ ਕਚਹਿਰੀ ਗਏ। ਪਤਾ ਕਰਕੇ ਅੱਗੋਂ ਮਸਜਿਦ ਚਲੇ ਗਏ। ਟਾਂਗਾ ਬਾਹਰ ਖੜਾ ਕਰਾ ਕੇ ਗੁਰੂ ਭਰੋਸੇ ਇਕੱਲੇ ਹੀ ਅੰਦਰ ਉੱਥੇ ਜਾ ਪੁੱਜੇ ਜਿੱਥੇ ਲੜਕੀ ਬੈਠੀ ਸੀ। ਸਭ ਹੈਰਾਨ ਹੋ ਗਏ। ਲੜਕੀ ਨੇ ਉੱਠ ਕੇ ਸਦਾ ਵਾਂਗੂ ਮੱਥਾ ਟੇਕਿਆ। ਸੰਤ ਜੀ ਨੇ ਉਸਨੂੰ ਬਾਹੋਂ ਫੜ ਲਿਆ ਅਤੇ ਟਾਂਗੇ ਪਰ ਬਿਠਾ ਕੇ ਆਪਣੇ ਡੇਰੇ ਲੈ ਆਏ। ਮੁਸਲਮਾਨ ਹੈਰਾਨ ਸਨ ਪਰ ਕੋਈ ਰੋਕ ਪਾਉਣ ਦਾ ਹੌਸਲਾ ਨਾ ਕਰ ਸਕਿਆ। ਖੱਤਰੀ ਆਇਆ ਖੁਸ਼ ਹੋ ਕੇ ਲੜਕੀ ਨੂੰ ਘਰ ਲਿਜਾਣਾ ਚਾਹਿਆ। ਸੰਤ ਜੀ, ਇਹ ਹੁਣ ਸਾਡੀ ਪੁੱਤਰੀ ਹੈ, ਤੂੰ ਬਾਪ ਵਾਲਾ ਫਰਜ਼ ਪੂਰਾ ਨਹੀਂ ਕਰ ਸਕਿਆ, ਅਸੀਂ ਪ੍ਰਬੰਧ ਕਰਾਂਗੇ। ਆਪ ਨੇ ਕਲਕੱਤੇ ਇੱਕ ਐਸੇ ਸੱਜਣ ਨੂੰ ਤਾਰ ਭੇਜ ਦਿੱਤੀ ਜੋ ਇਸੇ ਨਗਰ ਦਾ ਸੀ, ਉਸਦੇ ਘਰੋਂ ਮਰ ਚੁੱਕੀ ਸੀ। ਉਸ ਨਾਲ ਉਸਦਾ ਆਨੰਦ ਕਾਰਜ ਕਰਵਾ ਦਿੱਤਾ। ਉਹ ਲੜਕੀ ਕਈ ਬੱਚਿਆਂ ਦੀ ਮਾਂ ਹੈ ਅਤੇ ਉਸ ਸਿੱਖ ਦੇ ਘਰ ਕਲਕੱਤੇ ਸੁਖੀ ਵੱਸਦੀ ਹੈ। ਮੈਂ ਵੇਖ ਚੁੱਕਾ ਹਾਂ ਜਦੋਂ ਕਲਕੱਤਾ ਗਿਆ ਸੀ। ਜਵਾਨੀ ਗਿਆਨੀ ਰਾਮ ਸਿੰਘ ਧਮੋੜ। ਦਾਸ ਦਾ ਨਾਮ ਅਰਜਨ ਸਿੰਘ ਸੀ ਅਤੇ ਆਰੀਆ ਸਮਾਜੀ ਵਿਚਾਰ ਸਨ। ਰਾਮਾਇਣ ਮਹਾਂਭਾਰਤ ਆਦਿਕ ਦੀ ਰਸਾਲਾ ਨੰਬਰ 1 ਪਟਿਆਲਾ ਵਿੱਚ ਕਥਾ ਕਰਦਾ ਸੀ। ਸੰਤ ਮਹਾਰਾਜ ਜੀ ਪਟਿਆਲੇ ਜਥੇ ਸਮੇਤ ਆਏ। ਮੈਨੂੰ ਭਾਈ ਪੂਰਨ ਸਿੰਘ ਜੀ BA BT ਪ੍ਰੇਰ ਕੇ ਆਪ ਦਾ ਦੀਵਾਨ ਸੁਣ ਲੈ ਆਏ। ਦਰਸ਼ਨ ਕਰਕੇ ਹੀ ਨਿਸ਼ਾ ਹੋ ਗਈ। ਘੜੀ ਜਿਤਨਾ ਰੋਲ ਲਾਲ ਨਿਸ਼ਾਨ ਮਸਤਕ ਪਰ ਆਪ ਜੀ ਦੇ ਧਮਕਦਾ ਸੀ। ਘੜੀ ਜਿਤਨਾ ਗੋਲ ਲਾਲ ਨਿਸ਼ਾਨ ਮਸਤਕ ਪਰ ਆਪ ਜੀ ਦੇ ਧਮਕਦਾ ਸੀ। ਰੋਜ਼ਾਨਾ ਆਉਣ ਲੱਗ ਪਿਆ ਅਤੇ ਅੰਮ੍ਰਿਤ ਛੱਕ ਕੇ ਸਿੰਘ ਸੱਜ ਗਿਆ। 1911 ਵਿੱਚ ਪਿੰਡ ਵਿੱਚ ਕਮੇਟੀ ਬਣਾ ਕੇ ਨਿਸ਼ਕਾਮ ਪਾਠਾਂ ਦਾ ਪ੍ਰਵਾਹ ਜਾਰੀ ਕੀਤਾ, ਜਿਸ ਦੇ ਫਲਸਰੂਪ ਚੰਗਾ ਗੁਰਦੁਆਰਾ ਬਣ ਗਿਆ। 970 ਪ੍ਰੇਮੀਆਂ ਨੂੰ ਆਪ ਮਲੌਦ ਟਿਕੇ ਹੋਏ ਸਨ, ਉੱਥੇ ਜਾ ਕੇ ਦਰਸ਼ਨ ਕੀਤੇ ਅਤੇ ਆਪ ਨੂੰ ਚਰਨ ਪਹੁਲ ਲਈ ਬੇਨਤੀ ਕੀਤੀ। ਨਿਰਮਲਿਆਂ ਦੇ ਡੇਰੇ ਆਪ ਟਿਕੇ ਹੋਏ ਸਨ। ਆਪ ਨੇ ਨਿੰਮ ਦੇ ਬੂਟੇ ਹੇਠ ਬੈਠ ਕੇ ਹੁਕਮ ਕੀਤਾ, ਭਾਈ ਇਹ ਦੇਸੀ ਅੰਗੂਰ ਇਕੱਠੇ ਕਰਕੇ ਸਭ ਨੂੰ ਛਕਾਓ। ਨਮੋੜੀਆਂ ਸਭ ਨੂੰ ਵੰਡੀਆਂ ਗਈਆਂ, ਜੋ ਬਚਨ ਮਨ ਸਭ ਨੇ ਛਕੀਆਂ ਅਤੇ ਮਿੱਠੀਆਂ ਹੀ ਜਾਪੀਆਂ। ਫਿਰ ਮੈਂ ਕੁਛ ਸਿੰਘਾਂ ਸਮੇਤ ਸਲੇਰ ਪੁੱਜਿਆ। ਇੱਥੋਂ ਆਪ ਜੀ ਦੇ ਨਾਲ ਹੀ ਮੈਂ ਝਨੇਰ, ਕਲਿਆਣ, ਮਹੌਲੀ, ਮਹੇਰ ਨੇ ਗਿਆ। ਕਲਿਆਣ ਦੇ ਗੁਰਦੁਆਰੇ ਕੀਰਤਨ ਹੋਇਆ। 15 ਨਗਰਾਂ ਦੇ ਪ੍ਰੇਮੀ ਆਪਣੇ ਨਗਰ ਲਿਜਾਣ ਦੀ ਖਿੱਚ ਕਰਨ ਲੋਟਬੱਦਿਆਂ ਦਿਆਂ ਨੇ ਲਲਕਾਰਾ ਮਾਰਿਆ, ਅਸੀਂ ਮਹਾਰਾਜ ਜੀ ਨੂੰ ਸਿਰਾਂ 'ਤੇ ਚੁੱਕ ਕੇ ਲੈ ਜਾਵਾਂਗੇ। ਅੱਧੀ ਰਾਤ ਨੂੰ ਆਪ ਜੀ ਬਾਬਾ ਕਲਿਆਣ ਸਿੰਘ ਨੂੰ ਨਾਲ ਲੈ ਕੇ 6 ਮੀਲ ਪੈਦਲ ਚੱਲ ਕੇ ਛਪਾਰੋਂ ਰੇਲ ਚੜ੍ਹ ਕੇ ਲੁਧਿਆਣੇ ਪੁੱਜ ਗਏ। ਫਿਰ ਤੀਜੀ ਵਾਰੀ ਅਸੀਂ ਕੁਛ ਸੱਜਣ ਲੈਣ ਆਏ। ਛਪਾਰ ਦੇ ਮੇਲੇ ਤੋਂ ਆਪ ਜੀ ਆਖਰ ਧਮੋਟ ਆਏ ਅਤੇ 5 ਦਿਨ ਰਹੇ। ਚਬੂਤਰੇ ਪਰ ਦੀਵਾਨ ਦੋਨੋਂ ਵਕਤ ਲੱਗਦਾ। ਜੈਲਦਾਰ ਬਖਤਾਵਰ ਸਿੰਘ ਦੇ ਘਰ ਜਿੱਥੇ ਦਾ ਪ੍ਰਸ਼ਾਦ ਸੀ, ਥਾਲਾਂ ਵਿੱਚ ਬਹੁਤ ਬਹੁਤ ਕੌਲੀਆਂ ਸਨ। ਆਪ ਨੇ ਫਰਮਾਇਆ, ਪ੍ਰੇਮੀਆਂ ਸਾਨੂੰ 15 ਕੌਲੀਆਂ ਨਹੀਂ, ਰੁੱਖਾ ਮਿੱਸਾ ਪ੍ਰਸ਼ਾਦਾ ਚਾਹੀਦਾ ਹੈ। ਪ੍ਰਸ਼ਾਦ ਛਕਣ ਪਿੱਛੋਂ ਮਾਈ ਨੇ ਆਪ ਜੀ ਨੂੰ ਅੰਦਰ ਦਰਸ਼ਨ ਦੇਣ ਲਈ ਬੇਨਤੀ ਕੀਤੀ। ਦਾਸ ਭਾਈ ਰਲਾ ਸਿੰਘ ਅਤੇ ਬਾਬਾ ਕਲਿਆਣ ਸਿੰਘ ਨਾਲ ਅੰਦਰ ਗਏ। ਬਿਰਧ ਮਾਈ ਨੇ ਕਿਹਾ, ਮਹਾਰਾਜ ਜੀ ਇਹ ਮਹਿਲ ਖਾਲੀ ਪਏ ਨੇ। ਸੰਤ ਮਹਾਰਾਜ ਜੀ ਨੇ ਮਾਈ ਦੇ ਮੋਢੇ ਪਰ ਹੱਥ ਰੱਖ ਕੇ ਕਿਹਾ, ਮਾਈ ਵਾਹਿਗੁਰੂ ਵਾਹਿਗੁਰੂ ਜਪੀ ਜਾਓ, ਵਾਹਿਗੁਰੂ ਦੀ ਕਿਰਪਾ ਨਾਲ ਸਭ ਕੁਛ ਹੋ ਜਾਵੇਗਾ। 2 ਸਾਲ ਪਿੱਛੋਂ ਜੈਲਦਾਰ ਦੇ 60 ਸਾਲ ਦੀ ਉਮਰ ਵਿੱਚ 2 ਲੜਕੇ ਹੋਏ। ਜਦੋਂ ਮਾਈ ਨੇ ਕਿਹਾ, ਮਹਾਰਾਜ ਜੀ ਮਹਿਲ ਖਾਲੀ ਪਏ ਨੇ, ਸੰਧੀ ਮਹਾਰਾਜ ਨੇ ਮਾਈ ਦੇ ਮੋਢੇ ਪਰ ਹੱਥ ਰੱਖ ਕੇ ਕਿਹਾ, ਮਾਈ ਵਾਹਿਗੁਰੂ ਵਾਹਿਗੁਰੂ ਜਪੀ ਜਾਓ, ਵਾਹਿਗੁਰੂ ਦੀ ਕਿਰਪਾ ਨਾਲ ਸਭ ਕੁਛ ਹੋ ਜਾਵੇਗਾ। 2 ਸਾਲ ਪਿੱਛੋਂ ਜੈਲਦਾਰ ਦੇ 60 ਸਾਲ ਦੀ ਉਮਰ ਵਿੱਚ 2 ਲੜਕੇ ਹੋਏ। ਨੰਬਰਦਾਰ ਪ੍ਰੇਮ ਸਿੰਘ ਢੋਲਕੀ ਨਾਲ ਸ਼ਬਦ ਕੀਰਤਨ ਕਰਦਾ ਸੀ, ਦਰਸ਼ਨ ਲਈ ਆਇਆ ਤਾਂ ਆਪ ਹੀ ਫਰਮਾਇਆ, ਆਓ ਰਾਗੀ ਜੀ ਕੀਰਤਨ ਕਰੋ। ਬਸ ਪਿੱਛੋਂ ਭਾਈ ਪ੍ਰੇਮ ਸਿੰਘ ਚੰਗਾ ਰਾਗੀ ਹੋ ਗਿਆ ਅਤੇ ਬਹੁਤ ਨਿਸ਼ਕਾਮ ਸੇਵਾ ਕਰਦਾ ਰਿਹਾ। ਆਪ ਜੀ ਨੇ ਹੁਕਮ ਕੀਤਾ ਕਿ ਆਪਣੇ ਇਲਾਕੇ ਵਿੱਚ ਸਾਡੇ ਨਾਲ ਹੀ ਰਹੋ। ਸੋ ਜੰਡਾਲੀ ਗਏ, ਇੱਥੋਂ ਆਪ ਜਰਖੜੀ ਪੁੱਜੇ, ਇੱਥੋਂ ਸਿੱਧਸਰ ਭਜਿਆਣੇ ਆਏ। ਇੱਥੇ ਆਪ ਜੀ ਨੇ ਹੁਕਮ ਕੀਤਾ, ਗੁਰਦੁਆਰਾ ਸਰੋਵਰ ਬਣਾਓ ਅਤੇ ਸਕੂਲ ਖੋਲ੍ਹੋ। ਇਹ ਥਾਂ ਸਿੱਧਾਂ ਪੁਰਸ਼ਾਂ ਸ਼ਹੀਦਾਂ ਦੀ ਹੈ। 25 ਵੀਘੇ ਜ਼ਮੀਨ ਦੇ 2000 ਰੁਪਏ ਅਰਦਾਸ ਹੋ ਗਏ। ਇਹ ਸਭ ਸੇਵਾ ਦਾਸ ਨੂੰ ਮਿਲੀ, ਜੋ ਹੌਲੀ ਹੌਲੀ ਹੋ ਗਈ। ਇੱਥੋਂ ਸਿਹੋੜੇ ਪਿੰਡ ਪੁੱਜੇ, ਦੀਵਾਨ ਸਜੇ ਵਿੱਚ ਇੱਕ ਪ੍ਰੇਮੀ ਨੇ ਚਾਦਰ ਫੈਲਾ ਕੇ ਚਲਾਕੀ ਨਾਲ ਗੁਰੂ ਹਜ਼ੂਰੀ ਵਿੱਚੋਂ 5-6 ਰੁਪਏ ਚੁੱਕ ਲਏ। ਭਾਈ ਹਰੀ ਸਿੰਘ ਨੇ ਦੀਵਾਨ ਦੀ ਸਮਾਪਤੀ ਪਰ ਬੇਨਤੀ ਕੀਤੀ, ਉਸ ਪ੍ਰੇਮੀ ਨੂੰ ਬੁਲਾਇਆ, ਉਸਦੇ ਸੱਚੇ ਸੱਚ ਦੱਸ ਦਿੱਤਾ ਕਿ ਮੇਰੇ ਰੁਪਏ ਅਤੇ ਬਿਸਤਰਾ ਚੋਰੀ ਹੋ ਗਿਆ ਹੈ। ਸ਼ਾਮ ਦੇ ਦੀਵਾਨ ਦੀ ਮਗਰੋਂ ਚੜ੍ਹਤ 60 ਰੁਪਏ ਉਸਨੂੰ ਦਿਵਾ ਦਿੱਤੇ। ਸਹੋੜੇ ਤੋਂ ਅਲਾਉਣ ਵਾਲੇ ਹੁੰਦੇ ਹੋਏ ਨਸਰਾਲੀ ਆ ਦੀਵਾਨ ਸਜਾਏ, ਇੱਥੋਂ ਨਿਧੜੂ ਪੁੱਜੇ, ਇੱਥੋਂ ਇੱਕੋ ਲਾਹੇ ਹੁੰਦੇ ਹੋਏ ਕਾਠਗੜ੍ਹ ਆਪ ਦੁਆਬ ਜਾਣ ਲਈ ਖੰਨੇ ਤੋਂ ਗੱਡੀ ਚੜ੍ਹ ਗਏ ਅਤੇ ਦਾਸ ਵੈਰਾਗ ਵਿੱਚ ਘਰ ਮੁੜ ਆਇਆ। ਫਿਰ ਦਮਦਮਾ ਸਾਹਿਬ ਦਰਸ਼ਨ ਹੋਏ ਅਤੇ ਕਈਆਂ ਦੇ ਸਾਹਮਣੇ ਬਚਨ ਕੀਤਾ, ਪ੍ਰੇਮੀਓ ਭਾਈ ਤੇਜਾ ਸਿੰਘ ਨੂੰ ਅਸੀਂ ਆਪਣੀ ਥਾਂ ਕੁਛ ਵੇਖ ਕੇ ਖੜਾ ਕੀਤਾ ਹੈ। ਜੋ ਤੇਜਾ ਸਿੰਘ ਦਾ ਬਚਨ ਨਹੀਂ ਮੰਨਦਾ ਉਹ ਸਾਡਾ ਬਚਨ ਨਹੀਂ ਮੰਨ ਸਕਦਾ, ਅਤੇ ਅਸੀਂ ਅਤੇ ਬਚਨ ਮੰਨਣ ਦਾ ਦਰਜਾ ਦਰਸ਼ਨ ਨਾਲੋਂ ਵੱਡਾ ਹੈ। ਜੋ ਬਚਨ ਨਹੀਂ ਮੰਨ ਸਕਦਾ ਉਸਨੂੰ ਦਰਸ਼ਨਾਂ ਦਾ ਕੋਈ ਲਾਭ ਨਹੀਂ ਹੈ। ਉਕਤ ਹੁਕਮਨਾਮਾ ਭਾਈ ਗੁਰਬਖਸ਼ ਸਿੰਘ ਰਾਹੀਂ ਮਹੇਰਨੇ ਤੋਂ ਮਸਤੂਆਂ ਸੰਤ ਮਹਾਰਾਜ ਨੇ ਸਿੰਘਾਂ ਨੂੰ ਪਹੁੰਚਾਇਆ ਸੀ। ਦਾਸ ਨੂੰ ਉੱਥੇ ਧਾਰਮਿਕ ਮਾਸਟਰ ਅਤੇ ਸੁਪਰਡੈਂਟ ਬੋਰਡਿੰਗ ਹਾਊਸ ਦੀ ਸੇਵਾ ਮਿਲੀ। 40 ਕੁ ਬੱਚਿਆਂ ਨੂੰ ਲੈ ਕੇ ਸ਼ਾਮ ਨੂੰ ਟੋਕਰੀ ਦੀ ਕਾਰ ਸਰੋਵਰ ਲਈ ਕਰਦੇ ਲੜਕੇ ਘੱਟਦੇ ਗਏ। ਬੱਚੇ ਹਾਕੀ ਫੁੱਟਬਾਲ ਖੇਡਣ ਚਲੇ ਜਾਣ। ਆਪਨੇ ਫਰਮਾਇਆ, ਭਾਈ ਇਹ ਖੇਲ ਖੇਲਣੀ ਔਖੀ ਹੈ, ਉਹ ਖੇਲ ਸੌਖੀ ਹੈ, ਪਰੰਤੂ ਇਹ ਖੇਲ ਲੋਕ ਪ੍ਰਲੋਕ ਸਵਾਰਦੀ ਹੈ। ਦੋਨੋਂ ਹੱਥ ਲੱਡੂ ਹਨ, ਤਨ ਮਨ ਨੂੰ ਤਕੜਾ ਕਰਦੀ ਹੈ। ਹੁਣ ਕੱਚਾ ਦੁੱਧ ਜੰਮਦਾ ਹੈ, ਫਿਰ ਕੁਛ ਨਾ ਬਣੇਗਾ। ਆਪੋ ਆਪਣਾ ਹਿੱਸਾ ਪਾ ਕੇ ਗੁਰੂ ਦੀਆਂ ਖੁਸ਼ੀਆਂ ਲੈ ਲਵੋ। ਫਿਰ ਫਰਮਾਇਆ, ਪ੍ਰੇਮੀਓ ਅਸੀਂ ਜੋ ਚਾਦਰ ਲਈ ਹੋਈ ਹੈ ਇਹ ਕੋਈ ਭੇਖ ਨਹੀਂ, ਇਹ ਸਾਡਾ ਨਿਵਰਤੀ ਪ੍ਰਖਸ਼ ਹੈ। ਚਾਦਰ ਸਾਨੂੰ ਵਿਹਲੇ ਵਿਹਲੇ ਕੁ ਵੇਲੇ ਦਸਤਾਰ, ਕੁੜਤੇ, ਕਸਵਟ, ਕੋਟ, ਪਜਾਮੇ, ਤੌਲੀਏ, ਦਰੀ, ਰਜਾਈ ਅਤੇ ਸਰਹਾਣੇ ਆਦਿ ਦਾ ਕੰਮ ਦਿੰਦੀ ਹੈ ਅਤੇ ਅੰਤ ਨੂੰ ਕਫਨ ਨਹੀਂ ਮਿਲਣਾ ਹੈ, ਪਰ ਅਸੀਂ ਸੰਸਾਰ ਵੱਲੋਂ ਮਰੇ ਹੋਏ ਹਾਂ, ਇਸ ਲਈ ਕਫਨ ਹੀ ਚੁੱਕੀ ਫਿਰਦੇ ਹਾਂ। ਜਿਸਨੇ ਚਾਦਰ ਪਹਿਨਣੀ ਹੈ ਉਹ ਮਾਇਆ ਮਾਨ ਮੋਹ ਦਾ ਤਿਆਗ ਕਰੇ। ਇੱਕ ਦਿਨ ਇੱਕ ਪ੍ਰੇਮੀ ਬਾਜਰੇ ਦਾ ਗੱਡਾ ਲੰਗਰ ਲਈ ਲਿਆਇਆ। ਆਪਨੇ ਉਸਨੂੰ ਲੰਗਰ ਦਾ ਪ੍ਰਸ਼ਾਦਾ ਛਕਣ ਲਈ ਕਿਹਾ। ਉਸਨੇ ਨਾਂਹ ਕਰ ਦਿੱਤੀ, ਮਹਾਰਾਜ ਜੀ ਇੱਥੇ ਸੁੱਕੇ ਟੁੱਕੜ ਹਾਂ, ਘਰ ਜਾ ਕੇ ਛਕਾਂਗਾ। ਮਹਾਰਾਜ ਜੀ ਨੇ ਦੋ ਪ੍ਰਸ਼ਾਦ ਲੰਗਰ ਵਿੱਚੋਂ ਮੰਗਵਾ ਕੇ ਉਹ ਨਿਚੋੜੇ ਤਾਂ ਵਿੱਚੋਂ ਘਿਓ ਦੇ ਧੁੱਪ ਕੱਢ ਕੇ। ਆਪਨੇ ਕਿਹਾ, ਗੁਰੂ ਮਹਾਰਾਜ ਜੀ ਲੰਗਰ ਦੀ ਨਿੰਦਿਆ ਕਰਨੀ? ਸਭ ਅਮਨ ਕੀ ਰੋਜ਼ਾਨਾ ਲੰਗਰ ਵਿੱਚ ਗੁਪਤ ਪੈਂਦਾ ਹੈ। ਭਾਈ ਨਰਾਇਣ ਸਿੰਘ ਉਮਰ 90 ਸਾਲ, ਸਪੁੱਤਰ ਭਾਈ ਬਿਸ਼ਨ ਸਿੰਘ ਸਿੱਧੂ ਜੱਟ ਧਨੌਲਾ ਜ਼ਿਲ੍ਹਾ ਸੰਗਰੂਰ ਦਾ ਬਿਆਨ। ਮੈਂ ਬੱਚਾ ਹੀ ਸੀ ਕਿ ਬਿਮਾਰੀ ਨਾਲ ਮੇਰੇ ਸਾਕ ਸੰਬੰਧੀ ਸਭ ਮਰ ਗਏ। ਮੈਨੂੰ ਉਦਾਸੀਆਂ ਦੇ ਡੇਰੇ ਛੱਡ ਆਏ। ਲੋਕੀ ਕਿਹਾ ਕਰਨ ਇਸ ਨੂੰ ਕੱਢੋ। ਤੀਸਰੇ ਦਿਨ ਡੇਰੇ ਦੇ ਇੰਚਾਰਜ ਸੰਤ ਜੀ ਨੇ ਸਭ ਨੂੰ ਗੁੱਸੇ ਨਾਲ ਕਿਹਾ ਕਿ ਇਹ ਲੜਕਾ ਸਾਡੀ ਜਾਨ ਹੈ, ਇੱਥੇ ਹੀ ਰਹੇਗਾ, ਅਸੀਂ ਨਹੀਂ ਕੱਢਣਾ। ਮੈਂ ਉੱਥੇ ਹੀ ਰਹਿੰਦਾ, ਖੇਤੀ ਦਾ ਕੰਮ ਜ਼ੋਰ ਨਾਲ ਕਰਦਾ, ਤਗੜਾ ਹੋ ਗਿਆ, ਜ਼ਮੀਨ ਬਹੁਤ ਸੀ। ਸਮਾਂ ਪਾ ਕੇ ਮੇਰਾ ਧਿਆਨ ਸੇਵਾ ਦੇ ਨਾਲ ਭਗਤੀ ਸੇਵਾ ਦੇ ਨਾਲ ਨਾਲ ਭਗਤੀ ਵੱਲ ਹੋ ਗਿਆ। ਉਹ ਸਾਧ ਵੈਲੀ ਹੋ ਗਿਆ। ਮੈਂ ਡੇਰਾ ਛੱਡ ਦਿੱਤਾ ਅਤੇ ਆਪਣੀ ਜ਼ਮੀਨ ਖੂਹ ਸਾਂਭ ਲਏ। ਮੈਂ ਸੰਤ ਅਤਰ ਸਿੰਘ ਜੀ ਦਰਸ਼ਨ ਕਰਨ ਵਾਸਤੇ ਮਸਤੂਆਂ ਜਾਣ ਲੱਗ ਪਿਆ। ਉਹਨਾਂ ਦਾ ਗੜਵਈ ਰਾਮ ਸਿੰਘ ਮੇਰਾ ਯਾਰ ਸੀ। ਸੰਤ ਮਹਾਰਾਜ ਮੇਰੇ ਪਿੰਡ ਆਉਂਦੇ, ਮੇਰੇ ਪਾਸ ਕਈ ਕਈ ਦਿਨ ਠਹਿਰਦੇ। ਮੈਨੇ ਬਾਹਰ ਖੂਹ 'ਤੇ ਉਹਨਾਂ ਲਈ ਕੋਠਾ ਪਾ ਦਿੱਤਾ। ਸੰਤ ਜੀ ਦੀ ਕਿਰਪਾ ਨਾਲ ਮੇਰੀ ਸਗਾਈ ਨਗਰ ਭੈਣੀ ਹੋ ਗਈ, ਜੋ ਬਾਰੀਆ ਦੇ ਪਾਸ ਹੈ। ਰਸਾਲਦਾਰ ਕ੍ਰਿਸ਼ਨ ਸਿੰਘ ਦੀ ਲੜਕੀ ਬਚਨ ਕੌਰ ਨਾਲ, ਇਹ ਵੀ ਸੰਤ ਮਹਾਰਾਜ ਜੀ ਦਾ ਬਹੁਤ ਪ੍ਰੇਮੀ ਸੀ। ਮੈਂ ਸੰਤ ਜੀ ਮਹਾਰਾਜ ਨੂੰ ਮੇਰੇ ਆਨੰਦ ਵਿੱਚ ਸ਼ਾਮਲ ਹੋਣ ਲਈ ਬੇਨਤੀ ਕਰਨ ਮਸਤਵਾਣੇ ਗਿਆ। ਪਤਾ ਲੱਗਾ ਕਿ ਉਹ ਸੰਗਰੂਰ ਰਾਜ ਮਹਿਲ ਵਿੱਚ ਠਹਿਰੇ ਹੋਏ ਹਨ। ਮੈਂ ਮਹਿਲ ਦੇ ਦਰਵਾਜ਼ੇ ਜਾ ਕੇ ਚੌਂਕੀਦਾਰ ਨੇ ਬੇਨਤੀ ਕੀਤੀ ਕਿ ਮੈਨੇ ਸੰਤ ਮਹਾਰਾਜ ਜੀ ਨੂੰ ਮਿਲਣਾ ਹੈ, ਮੇਰਾ ਨਾਮ ਨਰਾਇਣ ਦਾਸ ਹੈ ਅਤੇ ਧਨੌਲੇ ਤੋਂ ਆਇਆ ਹਾਂ। ਉਸਨੇ ਟਾਲ ਛੱਡਿਆ। ਮੈਨੇ ਫਿਰ ਬੇਨਤੀ ਕੀਤੀ, ਨਾ ਮੰਨਿਆ। ਕੋਈ ਹੋਰ ਅਹਿਲਕਾਰ ਅੰਦਰ ਚੱਲਿਆ ਸੀ। ਮੈਨੇ ਉਸ ਅੱਗੇ ਤਰਲਾ ਮਾਰਿਆ ਅਤੇ ਕਿਹਾ ਕਿ ਸੰਤ ਜੀ ਮੇਰੇ ਭਰਾ ਹਨ, ਮੈਨੇ ਆਪਣੇ ਆਨੰਦ 'ਤੇ ਨਾਲ ਜਾਣ ਲਈ ਬੇਨਤੀ ਕਰਨੀ ਹੈ। ਉਸਨੇ ਅੰਦਰ ਕਹਿ ਦਿੱਤਾ, ਕਿਰਪਾ ਹੋ ਗਈ। ਮਹਾਰਾਜ ਜੀ ਨੇ ਅੰਦਰ ਹੀ ਬੁਲਾ ਲਿਆ ਅਤੇ ਰਾਣੀਆਂ ਦੇ ਬੈਠਿਆਂ ਹੀ ਆਪਣੇ ਸਿਰੋਂ ਮਲਮਲ ਦੀ ਪੱਗ ਲਾ ਕੇ ਮੈਨੂੰ ਦਿੱਤੀ ਅਤੇ ਮੇਰੀ ਖੱਦਰ ਦੀ ਆਪ ਬੰਨ ਲਈ ਅਤੇ ਕਿਹਾ, ਆਪਾਂ ਹੁਣ ਸੱਚੀ ਮੁੱਚੀ ਪੱਗ ਵੱਟ ਭਰਾ ਬਣ ਗਏ ਹਾਂ। ਸੰਤ ਜੀ ਨੇ ਫਰਮਾਇਆ, ਵੱਡੀ ਰਾਣੀ ਨੇ ਜੋ ਜੋੜਾ ਸਾਡੀ ਮਾਤਾ ਲਈ ਦਿੱਤਾ ਹੈ ਉਹ ਲਿਆਵੋ, ਨਾਲੇ ਰੇਸ਼ਮੀ ਚਾਦਰਾਂ ਅਤੇ ਨਾਲੇ ਇੱਕ ਨਵਾਂ ਦਸਤਾਰਾ। ਇਹ ਸਭ ਚੀਜ਼ਾਂ ਸੰਤ ਮਹਾਰਾਜ ਨੇ ਆਪਣੇ ਹੱਥੀ ਦਾਸ ਨੂੰ ਪਕੜਾ ਕੇ ਕਿਹਾ ਕਿ ਇਹ ਜੋੜਾ ਤੇਰੀ ਸਿੰਘਣੀ ਲਈ ਹੈ, ਚਾਦਰਾਂ ਅਤੇ ਦਸਤਾਰਾ ਤੇਰੇ ਆਨੰਦ ਵਾਲੇ ਸਮੇਂ ਲਈ ਹੈ, ਅਸੀਂ ਸਮੇਂ ਸਿਰ ਭੈਣੀ ਪੁੱਜ ਜਾਵਾਂਗੇ, ਆਪ ਆਨੰਦ ਪੜਾਵਾਂਗੇ। ਸੰਤ ਮਹਾਰਾਜ ਦਾ ਆਉਣਾ ਸੁਣ ਕੇ ਸੰਤ ਬੇਅੰਤ ਸੰਗਤਾਂ ਭੈਣੀ ਪੁੱਜ ਗਈਆਂ। ਕਈ ਘਰਾਂ ਵਿੱਚ ਲੋਹਾਂ ਤਪੀਆਂ, ਦਾਲਾਂ ਭਾਜੇ ਬਣੇ। ਸਭ ਬਰਾਤ ਅਤੇ ਸੰਗਤ ਨੇ ਪ੍ਰਸ਼ਾਦ ਛਕਿਆ। ਭੀੜ ਬਹੁਤ ਵੱਧ ਗਈ। ਮੈਂ ਵੀ ਇੱਕ ਸਿੰਘ ਦੇ ਘਰ ਪਰਾਲੀ ਉੱਪਰ ਲੇਟ ਰਿਹਾ ਲੜਕੀ ਦੀ ਮਾਤਾ ਨੂੰ ਕਿਸੇ ਨੇ ਦੱਸ ਦਿੱਤਾ ਕਿ ਮੁੰਡੇ ਦੀ ਦਾੜੀ ਦੇ ਅੱਧੇ ਵਾਲ ਚਿੱਟੇ ਹਨ, ਉਹ ਤਾਂ ਬੁੱਢਾ ਹੈ। ਉਸਨੇ ਕਿਹਾ, ਅੱਛਾ, ਆਸਾ ਦੀ ਵਾਰ ਪਿੱਛੋਂ ਆਨੰਦ ਵੇਲੇ ਮੈਂ ਰੌਲਾ ਪਾ ਦਿਆਂਗੀ ਅਤੇ ਆਨੰਦ ਨਾ ਹੋਣ ਦਿਆਂਗੀ। ਦੀਵਾਨ ਸੱਜਣ ਦਾ ਵੇਲਾ ਹੋ ਗਿਆ। ਸੰਤ ਮਹਾਰਾਜ ਨੇ ਰਸਾਲਦਾਰ ਨੂੰ ਬੁਲਾ ਕੇ ਸਮਝਾ ਦਿੱਤਾ, ਇੱਧਰੋਂ ਮੈਨੂੰ ਸੇਵਕ ਲੱਭਦੇ ਫਿਰਨ, ਆਵਾਜ਼ਾਂ ਮਾਰਨ, ਨਰਾਇਣ ਦਾਸ ਧਨੌਲੇ ਵਾਲਾ, ਨਰਾਇਣ ਦਾਸ ਧਨੌਲੇ ਵਾਲਾ। ਆਖਰ ਮੈਂ ਵੀ ਹਾਜ਼ਰ ਹੋ ਗਿਆ। ਆਸਾ ਦੀ ਵਾਰ ਤੋਂ ਪਹਿਲੋਂ ਹੀ ਸੰਤ ਮਹਾਰਾਜ ਨੇ ਸਾਡਾ ਆਨੰਦ ਪੜ ਦਿੱਤਾ। ਮੇਰੀ ਸਿੰਘਣੀ ਚੰਗੀ ਸੇਵਾ ਭਾਵ ਵਾਲੀ ਸੀ। ਗੁਰੂ ਜੀ ਨੇ ਪੰਜ ਪੁੱਤਰ ਬਹੁਤ ਪੋਤਰੇ ਬਖਸ਼ੇ ਹਨ। ਸੰਤ ਮਹਾਰਾਜ ਫਿਰ ਨਗਰ ਆਏ। ਮੈਨੇ ਖੂਹ ਉੱਪਰ ਹੋਰ ਚੁਬਾਰਾ ਪਾ ਦਿੱਤਾ, ਥੋੜ੍ਹੀ ਵਿੱਥ ਪਰ ਇਕਾਂਤ ਭਜਨ ਲਈ ਵੱਖਰੀ ਕੁਟੀਆ ਪਵਾ ਦਿੱਤੀ, 100 ਰੁਪਏ ਦਾ ਕੜਾ ਪ੍ਰਸ਼ਾਦ ਵਰਤਾਇਆ। ਜਿਸ ਦਿਨ ਮੈਨੇ ਅੰਮ੍ਰਿਤ ਛਕਿਆ ਅਤੇ ਨਾਮ ਮੇਰਾ ਨਰਾਇਣ ਸਿੰਘ ਮਹਾਰਾਜ ਨੇ ਆਪ ਰੱਖਿਆ। ਸ੍ਰੀ ਦਮਦਮਾ ਸਾਹਿਬ ਦੀ ਸੇਵਾ ਵੀ ਗੱਡਾ ਭੇਜ ਦਿੱਤਾ, ਉੱਥੇ ਹੀ ਰਿਹਾ। ਆਪ ਵੀ ਚਲਾ ਜਾਂਦਾ। ਇੱਕ ਵਾਰੀ 700 ਰੁਪਏ ਲੈ ਗਿਆ। ਸਭ ਗੁਰੂ ਜੀ ਦੀ ਕਿਰਪਾ ਹੈ, ਜੋ ਕੀਤੀ ਘਰ ਨਾਰਾਇਣ ਆਉਂਦਾ ਸੀ, ਪੱਗ ਵੱਟ ਭਰਾ ਬਣਾਉਂਦਾ ਸੀ, ਅੱਧੀ ਚਿੱਟੀ ਦਾੜੀ ਵਾਲੇ ਦਾ ਆਨੰਦ ਆਸਰਾ ਦੀ ਵਾਰ ਤੋਂ ਪਹਿਲੇ ਹੀ ਆਪ ਪੜ੍ਹ ਕੇ ਪਰਦਾ ਕੱਜਦਾ ਸੀ। ਉਹਨਾਂ ਬਾਰੇ ਜੋ ਰੱਬ ਜੋਤ ਸੀ, ਹੋਰ ਕੀ ਲਿਖਾਵਾਂ, ਲਿਖਾ ਹੀ ਨਹੀਂ ਸਕਦਾ। ਫਿਰ ਮੌਜ ਵਿੱਚ ਉੱਚੀ ਉੱਚੀ ਪੜ੍ਹਨ ਲੱਗ ਪਿਆ। ਉਹ ਦੁਰਯੋਧਨਾ ਤੇਰੇ ਘਰ ਕਾਹਨੂੰ ਆਵਾਂਗੇ, ਉਹ ਰਾਜਿਆ ਤੇਰੇ ਘਰ ਕਾਹਨੂੰ ਆਵਾਂਗੇ, ਅਸੀਂ ਸਾਗ ਬਿੱਦਲ ਘਰ ਖਾਣਾ, ਉਹ ਨਿਕਟੀ ਹੋਏ ਦਿਖਾਵੇ ਆਪਣੇ ਸੇਵਕ ਨੂੰ ਜੀ, ਨਿਕਟੀ ਹੋਏ ਦਿਖਾਵੇ ਆਪਣੇ ਸੇਵਕ ਨੂੰ।